से सुन रहे हो रेडियो चन परदेसी।
फॉर एडवर्टाइजिंग इंक्वायरी कॉन्टैक्ट दर्शन बसराव एट 815-557-4991 और सावन टिवाणा एट 219-670-4579
और ईमेल एट sales@chanpardesi.com।
तुसी सुन रहे हो शिकागो दा नंबर वन रेडियो स्टेशन रेडियो चन परदेसी, मेरे वतन नाल मेरा रिश्ता।
इंसान दे पिछे बहुत आना भजिया करो, चंगे इंसान नु मिलन दा सबब रब आप बनांदा है। प्यार सतिकार परी सत श्री अकाल नमस्कार ते अदब दे नाल कहने आ जी आदाब है। तुसी सुन रहे हो ऐसे रेडियो चन परदेसी और मैं संदीप कौर मुखातिबा जी तुहाडी थोड़ा अपना प्यारा प्रोग्राम लेकिन नाम है जी जिसदा रंगले बोल और प्रोग्राम दे स्पॉन्सर नेपाल शर्मा जी न्यूयॉर्क तो। बहुत बहुत धन्यवादी जी थोड़ी सारिया दे इस नवे वीक दे विच इस नवे हफ्ते दे विच एक बार फिर आप मिल रहे हैं, एक बार फिर आप जुड़ चुके हैं और ये पूरा हफ्ता थोड़े नाल साथ इंजी बनिया रहेगा। सोमवार तो शुक्रवार तक रात 10:30 भारतीय समय मुताबिक और शिकागो समय दोपहर 12 बजे एक घंटे का पूरा लाइव प्रोग्राम होंगे। वक्त वक्त विषय से गल्ला बातें होंगे ने, गीत संगीत होंगे और गल्ला घर परिवार दियां अपने दियां समाज दियां सो दुनिया भर दियां गल्लां जिहड़ियां ने आप करते हैं इस प्रोग्राम के जरिए। थोड़े जिहड़े विचार ने थोड़े व्यूज ने वह भी शामिल होंगे ने ते ए प्रोग्राम होर भी बेहतर बन जाता, होर भी सोहना बन जाता थोड़े विचार दे नाल। सो अज दे इस प्रोग्राम का की विषय असीं लैके आए हां बिल्कुल ए दसन तो पहला मैं थोड़े नाल फोन नंबर जरूर सांझे कर लवां क्योंकि विशा अज दा बड़ा ही जबरदस्त है। तुसी सुनोगे और विचारोगे और मेरे को कॉल करके जरूर पहुंचोगे मेनू विश्वास है। नंबर उस तो पहला एक बार जरूर नोट कर लैन साडे तमाम ओ स्रोते जो पहली पहली बार प्रोग्राम नु सुन रहे ने साडे नाल नवे नवे जुड़े ने 9496373339 इंडिया दा ए स्टूडियो नंबर है। भारत दे विच बैठे अगर प्रोग्राम नु तुसी सुन रहे हो डायल कर सकते हो, बारो किते भी ए नंबर जिहड़ा तुसी मिला सकते हो पर ओदे लई 91 एरिया कोड जरूर मिला लेना जी 9496373300 और बाकी दे नंबर
प्रोग्राम से कॉल करने लई डायल करो USA तो 815-676-0004 ते, वैंकूवर कनाडा तो 778-724-0752 ते, कैलिफोर्निया तो 569-512-1128 थे, ऑस्ट्रेलिया तो 6039-013-4419 थे, हांगकांग तो 8170-0136 थे, यूनाइटेड किंगडम तो 0B 3281-45 ते जा स्काइप आईडी चन परदेसी रेडियो ते कॉल कर सकते हो।
जी ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਪਹਿਲਾਂ ਹੀ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ। ਮੈਸੇਜ ਆ ਚੁੱਕਿਆ ਹੈ ਇਸ ਵਕਤ ਸਾਡੇ ਕੋਲ ਕੁਲਦੀਪ ਸੰਧਾ ਜੀ ਦਾ, ਪ੍ਰਾਲਜੀਤ ਦਾ, ਤੇ ਜੀ ਬਿਲਕੁਲ ਪ੍ਰੋਗਰਾਮ ਦੇ ਵਿੱਚ ਚਲਦੇ ਚਲਦੇ ਗੀਤ ਸੰਗੀਤ ਤੁਹਾਡੇ ਰੂਬਰੂ ਕਰਾਂਗੇ, ਪਰ ਜੇ ਉਹ ਗੀਤ ਸੰਗੀਤ ਸਾਡੇ ਅੱਜ ਦੇ ਵਿਸ਼ੇ ਦੇ ਨਾਲ ਮਿਲਦਾ ਜੁਲਦਾ ਹੋਵੇ ਤਾਂ ਹੋਰ ਵੀ ਵਧੀਆ ਜੀ। ਸੋ ਤੁਸੀਂ ਪਹਿਲਾਂ ਤਾਂ ਵਿਸ਼ਾ ਜਿਹੜਾ ਉਸ ਨੂੰ ਸੁਣੋ ਤੇ ਫਿਰ ਮੈਨੂੰ ਦੱਸਿਓ ਕਿ ਕਿਹੜਾ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਔਰ ਗੱਲਬਾਤ ਜਿਹੜੀ ਹੈ ਤੁਸੀਂ ਪ੍ਰੋਗਰਾਮ ਚ ਲੈ ਕੇ ਪਹੁੰਚੋਗੇ। ਸੋ ਸਾਡੇ ਨਾ ਪੰਜਾਬੀ ਸਭਿਆਚਾਰ ਦੇ ਵਿੱਚ ਜੇ ਆਪਾਂ ਗੱਲ ਕਰੀਏ, ਸਾਡੇ ਪੰਜਾਬੀ ਜਨ ਜੀਵਨ ਦੇ ਵਿੱਚ ਇੱਕ ਦੁਆ ਮੰਗੀ ਜਾਂਦੀ ਹੈ। ਵੈਸੇ ਬਹੁਤ ਸਾਰੀਆਂ ਦੁਆਵਾਂ ਮੰਗੀਆਂ ਜਾਂਦੀਆਂ ਨੇ, ਪਰ ਇੱਕ ਦੁਆ ਮੰਗੀ ਜਾਂਦੀ ਹੈ ਕਿ ਚੰਦਰਾ ਗੁਆਂਢ ਨਾ ਹੋਵੇ ਤੇ ਲਾਈ ਲੱਗ ਨਾ ਹੋਵੇ ਘਰ ਵਾਲਾ। ਜੀ ਕਹਿੰਦੇ ਗੁਆਂਢ ਚੰਗਾ ਨਹੀਂ ਹੋਏਗਾ ਤਾਂ ਫਿਰ ਗਵਾਂਢੀਆਂ ਦੇ ਨਾਲ ਲੜਾਈ ਝਗੜਾ ਵਾਦ ਵਿਵਾਦ ਹੁੰਦਾ ਰਹੇਗਾ ਔਰ ਕਿਤੇ ਨਾ ਕਿਤੇ ਦੋਹਾਂ ਦੀ ਜਿਹੜੀ ਮਾਨਸਿਕ ਹਾਲਤ ਹੈ ਉਹ ਦਰੁਸਤ ਨਹੀਂ ਰਹੇਗੀ, ਔਰ ਜੇਕਰ ਮਾਨਸਿਕ ਹਾਲਤ ਦਰੁਸਤ ਨਹੀਂ ਰਹੇਗੀ ਤਾਂ ਉਹਨਾਂ ਦੇ ਕੰਮਾਂ ਕਾਰਾਂ ਦੇ ਉੱਤੇ ਅਸਰ ਪਏਗਾ, ਉਹਨਾਂ ਦੇ ਜਨਜੀਵਨ ਦੇ ਉੱਤੇ ਅਸਰ ਪਏਗਾ। ਔਰ ਘਰ ਵਾਲਾ, ਘਰ ਵਾਲੇ ਤੋਂ ਮਤਲਬ ਸਿਰਫ ਤੇ ਸਿਰਫ ਪਤੀ ਜਾਂ ਹਸਬੈਂਡ ਹੀ ਨਹੀਂ ਹੈ, ਬਲਕਿ ਹਰ ਇੱਕ ਉਹ ਰਿਸ਼ਤਾ ਜੋ ਘਰ ਨੂੰ ਘਰ ਬਣਿਆ ਰਹਿਣ, ਇੱਕ ਦੂਜੇ ਦੇ ਨਾਲ ਜੋੜ ਕੇ ਰੱਖਣ ਦੇ ਵਿੱਚ ਸਹਿਯੋਗ ਦਿੰਦਾ ਹੈ। ਜੀ ਤੁਸੀਂ ਆਪਣੇ ਆਸ ਪਾਸ ਆਪਣੇ ਆਲੇ ਦੁਆਲੇ ਬਹੁਤ ਸਾਰੇ ਏਦਾਂ ਦੇ ਲੋਕਾਂ ਦੀ ਕਹਾਣੀ ਸੁਣੀ ਹੋਏਗੀ ਜੋ ਕਈ ਵਾਰ ਕਿਸੇ ਦੀ ਕਹੀ ਕਹਾਈ ਗੱਲ ਦੇ ਪਿੱਛੇ ਲੱਗ ਕੇ ਆਪਣੇ ਪਰਿਵਾਰ ਨੂੰ ਤੋੜ ਲੈਂਦੇ ਨੇ ਔਰ ਇੰਨੇ ਸੋਹਣੇ ਸੋਹਣੇ ਰਿਸ਼ਤੇ ਜਿਹੜੇ ਨੇ ਉਹ ਟੁੱਟ ਜਾਂਦੇ ਨੇ। ਸੋ ਤੁਹਾਨੂੰ ਕੀ ਲੱਗਦਾ ਹੈ ਦੋਸਤੋ ਕਿ ਸਾਨੂੰ ਜ਼ਿੰਦਗੀ ਜਿਉਣ ਦੇ ਲਈ ਕਿਸੇ ਦੂਜੇ ਦੀ ਕਿੰਨੀ ਕੁ ਸਲਾਹ ਜਿਹੜੀ ਹੈ ਉਹ ਮੰਨਣੀ ਚਾਹੀਦੀ ਹੈ ਜਾਂ ਫਿਰ ਖੁਦ ਹੀ ਫੈਸਲੇ ਕਰਨੇ ਚਾਹੀਦੇ ਨੇ ਆਪਣੀ ਜ਼ਿੰਦਗੀ ਦੇ ਲਈ? ਲਾਈ ਲੱਗ ਹੋਣਾ, ਜੀ ਤੁਹਾਨੂੰ ਕੀ ਲੱਗਦਾ ਕਿ ਲਾਈ ਲੱਗ ਹੋਣ ਦੀਆਂ ਕੀ ਨਿਸ਼ਾਨੀਆਂ ਹੋ ਸਕਦੀਆਂ ਨੇ, ਇਸ ਤੋਂ ਕਿਵੇਂ ਬਚਿਆ ਜਾ ਸਕਦਾ, ਕਿੰਨਾ ਕੁ ਇਹ ਖਤਰਨਾਕ ਹੈ? ਕੋਈ ਐਕਸਪੀਰੀਅੰਸ ਤੁਹਾਡੀ ਆਪਣੀ ਖੁਦ ਦੀ ਜ਼ਿੰਦਗੀ ਦਾ ਹੋਵੇ ਤੇ ਤੁਸੀਂ ਜ਼ਰੂਰ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਜਿੱਥੋਂ ਸਾਨੂੰ ਸਾਰਿਆਂ ਨੂੰ ਕੁਛ ਨਾ ਕੁਛ ਸਿੱਖਣ ਨੂੰ ਜਿਹੜਾ ਜ਼ਰੂਰ ਮਿਲ ਸਕੇ। ਸੋ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਤੁਸੀਂ ਸਮਝ ਚੁੱਕੇ ਹੋ। ਕੀ ਲੱਗਦਾ ਜੀ ਤੁਹਾਨੂੰ ਕਿ ਸਾਨੂੰ ਆਪਣੀ ਜ਼ਿੰਦਗੀ ਜਿਉਣ ਦੇ ਲਈ ਦੂਜਿਆਂ ਦੀ ਸਲਾਹ ਕਿੰਨੀ ਕੁ ਸਾਡੀ ਜ਼ਿੰਦਗੀ ਦੇ ਵਿੱਚ ਮਾਇਨੇ ਰੱਖਦੀ ਹੈ ਜਾਂ ਕੁਛ ਜ਼ਿੰਦਗੀ ਦੇ ਫੈਸਲੇ ਜਿਹੜੇ ਨੇ ਖੁਦ ਕਰਨੇ ਚਾਹੀਦੇ ਨੇ ਔਰ ਖਾਸ ਤੌਰ ਤੇ ਲਾਈ ਲੱਗ ਹੋਣਾ ਜਾਂ ਕਿਸੇ ਦੀ ਚੁੱਕ ਦੇ ਵਿੱਚ ਆਉਣਾ ਜਾਂ ਕਿਸੇ ਦੇ ਪਿੱਛੇ ਲੱਗ ਕੇ ਕੋਈ ਗੱਲ ਕਰਨੀ, ਇਹ ਕਿੱਥੋਂ ਕੁ ਤੱਕ ਵਾਜਿਬ ਹੈ, ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਤੁਸੀਂ ਆਪਣੀਆਂ ਗੱਲਾਂ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ, ਸਾਂਝੀਆਂ ਕਰਨਾ। ਅਸੀਂ ਉਡੀਕ ਕਰ ਰਹੇ ਹਾਂ ਜੀ ਫੇਸਬੁੱਕ ਪੇਜ ਆਰ ਜੇ ਸੰਦੀਪ ਕੌਰ ਦੇ ਨਾਮ ਨਾਲ, ਮੈਸੇਜ ਉੱਥੇ ਵੀ ਭੇਜ ਸਕਦੇ ਹੋ, rjsandeep@chanpardesi.com ਈਮੇਲ ਵੀ ਕਰ ਸਕਦੇ ਹੋ ਔਰ ਕਾਲ ਵੀ ਤੁਸੀਂ ਕਰ ਸਕਦੇ ਹੋ। ਫੋਨ ਲਾਈਨਸ ਓਪਨ ਨੇ, ਉਡੀਕ ਅਸੀਂ ਕਰ ਰਹੇ ਹਾਂ ਜੀ ਬੜੀ ਹੀ ਬੇਸਬਰੀ ਦੇ ਨਾਲ, ਤੇ ਜਲਦੀ ਦੇ ਨਾਲ ਤੁਸੀਂ ਆ ਜਾਓ ਜਿੰਨੀ ਦੇਰ ਤੱਕ ਤੁਸੀਂ ਆਉਂਦੇ ਹੋ। ਇੱਕ ਬਹੁਤ ਹੀ ਸੋਹਣਾ ਜਿਹਾ ਗੀਤ ਰੋਸ਼ਨ ਪ੍ਰਿੰਸ ਦੀ ਆਵਾਜ਼ 'ਚ ਆਓ ਸੁਣਦੇ ਹਾਂ।
ਭਾਵੇਂ ਕਦਰਾਂ ਨਾ ਓਕਲੈਂਡ ਵਾਲੀਏ, ਰੰਗੋ ਚਿੱਟੀਏ ਨੀ ਨੀਤ ਦੀ ਕਾਲੀਏ, ਭਾਵੇਂ ਕਦਰਾਂ ਨਾ ਓਕਲੈਂਡ ਵਾਲੀਏ, ਰੰਗੋ ਚਿੱਟੀਏ ਨੀ ਨੀਤ ਦੀ ਕਾਲੀਏ, ਤੇਰੇ ਮੇਰੇ ਨੀ ਯਾਰਾਨੇ ਤੋੜ ਦਊਗੀ ਨੀ ਤੈਨੂੰ ਤੇਰੀਆਂ ਸਹੇਲੀਆਂ ਦੀ ਚੁੱਕਣਾ, ਮੇਰੀ ਮਾਂ ਨੂੰ ਕੁਛ ਮੁੱਲ ਪੁੱਤਦਾ ਨੀ ਅੱਜ ਤੱਕ ਲਾਉਂਦੀ ਜਿਹੜੀ ਸੁੱਖਣਾ, ਮੇਰੀ ਮਾਂ ਨੂੰ ਕੁਛ ਮੁੱਲ ਪੁੱਤਦਾ ਯਾਰ ਦੀ ਨੀ ਰੇਟ ਸ਼ੁਰੂ ਤੋਂ ਕਰੋੜਾਂ ਵਿੱਚ ਉੱਠਣਾ, ਮੇਰੀ ਮਾਂ ਨੂੰ ਪੁੱਛ ਮੁੱਲ ਪੁੱਤਦਾ ਨੀ ਅੱਜ ਤੱਕ ਲਾਉਂਦੀ ਜਿਹੜੀ ਸੁੱਖਣਾ, ਮੇਰੀ ਮਾਂ ਨੂੰ ਪੁੱਛ ਮੁੱਲ ਪੁੱਤਦਾ ਨੀ ਅੱਜ ਤੱਕ ਲਾਉਂਦੀ ਜਿਹੜੀ ਸੁੱਖਣਾ, ਮੇਰੀ ਮਾਂ ਨੂੰ ਪੁੱਛ ਮੁੱਲ ਪੁੱਤਦਾ ਨੀ ਅੱਜ ਤੱਕ ਲਾਉਂਦੀ ਜਿਹੜੀ ਸੁੱਖਣਾ। ਤੈਨੂੰ ਅਨੀ ਮੈਂ ਸੁੱਟਣਾ,
छेती ताकत लाहौर दा कोई लुटना
मेरी मां नू पुछ मुल पुकदा नी अज तक लाउंदी जेड़ी सुखना मेरी मां नू पुछ मुल पुकदा नी अज तक लाउंदी जेड़ी सुखना।
हां जी, रोशन प्रिंस दी आवाज च बेहद खूबसूरत गीत आपां सुन लिया है जी। और तुसी की सोचदे हो, तुसी की विचारदे हो, तुहाडे की ख्यालात ने? दोस्तों, बिल्कुल एक बड़ा भयानक रोग है जो इंसान नू बर्बाद भी कर देता है। एक ऐदा दा रोग है जिसका किसी दवाई दे नाल इलाज जेड़ा वो संभव नहीं है। केवल ते केवल सिर्फ इंसान खुद है जो अपनी सोच दे विच तब्दीली लिया के इस तो छुटकारा पा सकता है। रोग दा नाम है जी लाई लगता। सो अज असी यही विषय लेके आए हैं, तुसी अपने विचार जरूर साडे नाल शेयर करियो। असी उड़ीक कर रहे हां, बिल्कुल असी जानना चाहुंदे हां तुहाडे कोलो तुसी की सोचदे हो जी इस दे बारे। वैसे देखा जाए तो किते ना किते जिहड़ी लाई लगता है ना, वह साडे सारयां दे दिमाग नूं धुंधला भी करदी है, सोचण दी शक्ति नूं खत्म भी कर दिंदी है। कहिंदे ने कि लाई लग लोकां दी जिंदगी इक ऐदां दे दरखत दे वांग हुंदी है जो जड़ां तों रहत हुंदे ने। सो वेखदे जी साडे पहले कॉलर जुड़े ने, की कहिंदे ने जी? स्वागत प्रोग्राम च,
स्वागत है ताडा भी बेटे।
सत श्री काल जी।
और भी सारे सुन वाले सत्याल, सौन का महीना आ गया, खीरा ते पूड़िया ने देना आ गए ने, बनाए भी ने कि नहीं, खादे ने कि नहीं?
जी बिल्कुल जी, असि तो तैयारी कर रहे हैं खान पीन दी, पर आज इस प्रोग्राम च सौन का महीने दी गल तो नहीं हो रही, विशा असि लेके आए हैं।
नहीं मैं तो वैसे नहीं, मैं सुन लिया विशा, मैं तेनू वैसे कह रही सा बेटे।
अच्छा जी, मैं बिल्कुल जी हले मैं खादे नहीं,
मैं सौन के महीने का विशा, सौन का महीना विशा नी, मैं तेनू कह रही सा सौन का महीना आ गया, खीर पूरे खा ले के नहीं?
जी जी बिल्कुल, बहुत शुक्रिया तुहाडा साडा ख्याल रखण दे लई, और बिल्कुल खावांगे जी, जरूर खावांगे। हले तो
विशा विशा तो बेटे अजकल जमाने च इस टाइम दे विच,
हां जी
मैं नहीं सोचदी कि कोई दस बंदे चो एक बंदा भी चंगी सलाह देगा तो तुसी आ तुहाडी सलाह पुछिए भाई कर लो ठीक है, नहीं?
अच्छा जी,
क्योंकि जेडी सलाह है ना, कोई काम करना ना इस टाइम ते जेड़ा मैं एक्सपीरियंस वरतौनी है मेरा कामयाब है, अपने बच्चे नु पुछ लो, अपने हसबैंड नाल बैठ के सलाह कर लो, अपने दिमाग तो कम करो लेके इस टाइम च, कोई नुकसान हो जाएगा, कोई घट वध हो जाएगा तो आप अपने मन च सोचा किसी नाल दोस्त नहीं होगा, सानू इन्हें सलाह दित्ती सी,
बिल्कुल सही।
दूजी गल हैगी है भी आपां किसे नु जाके पुछन जावांगे कोई चापा एक छोटी जी गल, आपां कोई बिजनेस ही लैना है, पैसा तू अपना लाना है, सोच तू अपनी वरता लेगी, अपने दिमाग तो कम लेगी, अपनी अखा नाल वेख के चीज लेगी, तेनू कामयाबी मिलेगी इस माहौल दे विच। तां कदी किसे नू इत्थे तां लोकां ने रीस बना ली, लोकी दसदे ही कोई नी, नवे घर बनवा के मूव हो जांदे ने, समान रख लैंदे ने, फिर कालां करनगे साडे घर फलाने दिन आयो सुखमणी साहिब पाठ करवाउणा, दुनिया इत्थे तक पहुंच गई। ओह कहिंदे ने किसे ने जैलसी करनी है, ओहदी कमाई अपनी दिमाग तो कम लो, आप ही मेहनत करो ते आप ही कामयाबी लो, तुहानू इहो चंगा जी, साढ़े दे इत्थे इह कुछ होया है, इंडिया भी हुण एवें ही है, इंडिया भी एवें ही है, जेहड़ी किसे नू आपां पुछण जावांगे अगला तो पहले जैलसी कर लैंदा इस जमाने च। दूजी गल उन्हें कदी सच्ची सलाह नहीं देनी, भाई भरावा तेरी मेहनत तू आई कर ला आ कर ला, आपां दे चित विश्वास उड गया, कई बार किसी ने पुछ के वेख लिया, घर धन करके वेख लिया, धोखा भी लिया, असि कोई काम करने आपसे बह के सलाह कर लेने भी आपां ही करना है ठीक लगेगा, इस तरह करिए जो होगा वाहगुरु की होना घट वध, पर करनी ओदी मर्जी, ओदा दिमाग ओदा परिवार, साडा असूल तो यह है, अगू अपना 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 किसी एक मेनू गाना सुना दी से अपनी संदीप
जी,
गाना सुना दी, घगरे नी लाउण भिज गई
जी, ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਪ੍ਰੋਗਰਾਮ ਤੁਸੀਂ ਸੁਣਦੇ ਰਹੋ ਇਸੇ ਤਰ੍ਹਾਂ।
ਕੁਲਦੀਪ ਕੌਰ ਦਾ ਗਾਇਆ ਜਿਹੜੀ ਦੀਦਾਰ ਸੰਧੂ ਨਾਲ ਗਾਉਂਦੇ ਸੀ ਨਾ ਉਹਦਾ ਗਾਇਆ ਹੈ।
ਠੀਕ ਹੈ ਜੀ, ਜ਼ਰੂਰ ਸੁਣਾਵਾਂਗੇ ਤੁਹਾਨੂੰ। ਬਹੁਤ ਸ਼ੁਕਰੀਆ ਜੀ ਸਾਂਝ ਪਾਉਣ ਦੇ ਲਈ, ਧੰਨਵਾਦ। ਸੋ ਖੈਰ ਆਂਟੀ ਜੀ ਨੇ ਕਾਫੀ ਸਾਰੀਆਂ ਗੱਲਾਂ ਆਪਣੀਆਂ ਗੱਲਾਂ ਦੇ ਵਿੱਚ ਕਲੀਅਰ ਕਰ ਦਿੱਤੀਆਂ ਨੇ ਕਿ ਕਿਸੇ ਦੀ ਸਲਾਹ ਲੈਣਾ ਕਿੰਨਾ ਕੁ ਵਾਜਿਬ ਹੋ ਸਕਦਾ, ਪਰ ਕਿਹਦੀ ਸਲਾਹ ਲੈਣੀ ਜ਼ਰੂਰੀ ਹੈ ਇਹ ਵੀ ਉਹਨਾਂ ਨੇ ਦੱਸ ਦਿੱਤਾ ਹੈ। ਸੋ ਤੁਸੀਂ ਕੀ ਸੋਚਦੇ ਹੋ ਕਿ ਜ਼ਿੰਦਗੀ ਜਿਉਣ ਦੇ ਲਈ, ਆਪਣੀ ਜ਼ਿੰਦਗੀ ਜਿਹੜੀ ਹੈ ਉਸਨੂੰ ਬੜਾ ਖੂਬਸੂਰਤੀ ਦੇ ਨਾਲ ਜਿਉਣ ਦੇ ਲਈ ਕੀ ਲੱਗਦਾ ਹੈ ਕਿ ਕਿੱਦਾਂ ਹੋਣਾ ਚਾਹੀਦਾ, ਖੁਦ ਫੈਸਲੇ ਕਰਨੇ ਚਾਹੀਦੇ ਨੇ, ਤੇ ਲਾਈ ਲੱਗ ਹੋਣ ਦੀਆਂ ਕੀ ਨਿਸ਼ਾਨੀਆਂ ਹੋ ਸਕਦੀਆਂ ਨੇ, ਇਸ ਤੋਂ ਕਿਵੇਂ ਬਚਿਆ ਜਾ ਸਕਦਾ, ਕਿੰਨਾ ਕੁ ਖਤਰਨਾਕ ਹੈ ਇੱਦਾਂ ਹੋਣਾ। ਹੈਲੋ, ਨਮਸਕਾਰ ਜੀ। ਹਾਂਜੀ ਜੀ, ਆਵਾਜ਼ ਬਹੁਤ ਘੱਟ ਆ ਰਹੀ ਹੈ ਤੁਹਾਡੀ।
ਆਵਾਜ਼ ਘੱਟ ਆ ਰਹੀ ਹੈ ਹੁਣ?
ਹਾਂਜੀ ਹੁਣ ਠੀਕ ਹੈ ਜੀ, ਹੁਣ ਠੀਕ ਹੈ। ਕੀ ਕਹਿਣਾ ਚਾਹੋਗੇ?
ਹਾਂਜੀ, ਮੈਨੂੰ ਦੱਸਿਓ ਬੜਾ, ਅੱਜ ਨਾ ਮੇਰਾ ਨੈਟ ਨਹੀਂ ਚੱਲ ਰਿਹਾ ਜੀ, ਬਾਤ ਬਹੁਤ ਸੀ ਅੱਜ। ਕੀ ਚੱਲ ਰਿਹਾ, ਕੋਰੋਨਾ ਬਾਰੇ ਚੱਲ ਰਿਹਾ ਜੀ?
ਨਹੀਂ ਜੀ, ਅੱਜ ਅਸੀਂ ਲਾਈ ਲੱਗਤਾ ਦੇ ਬਾਰੇ ਗੱਲ ਕਰ ਰਹੇ ਹਾਂ ਕਿ ਲਾਈ ਲੱਗ ਹੋਣਾ ਇਹਦੀਆਂ ਕੀ ਨਿਸ਼ਾਨੀਆਂ ਨੇ, ਕਿਵੇਂ ਪਤਾ ਲੱਗਦਾ ਕਿ ਇਨਸਾਨ ਲਾਈ ਲੱਗ ਹੋ ਗਿਆ ਜਾਂ ਇਹ ਪਿੱਛੇ ਕੋਈ ਨਾ ਕੋਈ ਗੱਲ ਚੱਲ ਰਹੀ ਹੈ ਜੀ?
ਲਾਈ ਲੱਗ ਪਤਾ ਕੀ ਹੈ ਜੀ, ਲਾਈ ਲੱਗ ਤਾਂ ਹੁੰਦਾ ਮੰਨ ਕੇ ਚੱਲੋ ਆਪਾਂ ਇੱਕ ਦੂਜੇ ਦੀਆਂ ਚੁਗਲੀਆਂ ਕਰਨੀਆਂ,
ਹਾਂਜੀ,
ਉਹਦੀ ਸ਼ੁਰੂਆਤ ਹੁੰਦੀ ਹੈ।
ਅੱਛਾ ਜੀ,
ਠੀਕ ਹੈ ਨਾ ਜੀ
ਜੀ।
ਆਪਾਂ ਨੂੰ ਸਭ ਤੋਂ ਵੱਡੀ ਗੱਲ ਤਾਂ ਪਹਿਲੀ ਗੱਲ ਤਾਂ ਵੀ ਇਸ ਚੀਜ਼ ਤੋਂ ਬਚਣਾ ਪਊਗਾ।
ਬਹੁਤ ਵਧੀਆ, ਕਿਵੇਂ ਬਚਿਆ ਜਾ ਸਕਦਾ?
ਬਚਾਂਗੇ।
ਅੱਛਾ, ਕਿਵੇਂ ਬਚਿਆ ਜਾ ਸਕਦਾ ਜੀ?
ਕਿਵੇਂ ਬਚਿਆ ਜਾ ਸਕਦਾ, ਗੱਲ ਤਾਂ ਉਹੀ ਹੈ ਜੀ, ਮਨ ਦੇ ਪਿੱਛੇ ਨਾ ਲੱਗੋ। ਬਸ ਤੋਂ ਵੱਡੀ ਤਾਕਤ ਨਹੀਂ, ਜਿਵੇਂ ਕਹਿੰਦੇ ਆ ਤੇ ਪਰਮਾਤਮਾ ਨੇ ਆਪਾਂ ਨੂੰ ਜਨਮ ਦਿੱਤਾ,
ਠੀਕ ਹੈ ਜੀ,
ਤਾਂ ਨਾਲ ਇੱਕ ਕਾਲ ਦਾ ਮਨ ਵੀ ਵਕੀਲ ਫਿੱਟ ਕਰਤਾ, ਠੀਕ ਹੈ ਜੀ। ਆਪਣੇ ਮਨ ਚ ਕੀ ਖਿਆਲ ਹੁੰਦਾ, ਜਦੋਂ ਖਿਆਲ ਹੁੰਦਾ ਨੀ ਕਿਸੇ ਦੇ ਪ੍ਰਤੀ ਮਾੜਾ, ਤਾਂ ਬੰਦਾ ਸੋਚੇ ਤਾਂ ਉਹ ਇੱਕ ਚੰਗਾ ਖਿਆਲ ਵੀ ਆਉਂਦਾ। ਦੋ ਖਿਆਲ ਆਉਂਦੇ ਮੇਰੇ ਮੁਤਾਬਕ, ਇੱਕ ਤਾਂ ਖਿਆਲ ਹੁੰਦਾ ਮਨ ਦਾ ਕਾਲ ਦਾ, ਜੀ ਕੇ ਹੁੰਦਾ ਆਤਮਾ ਦਾ।
ਅੱਛਾ ਜੀ,
ਜੇ ਤਾਂ ਉਹ ਮਨ ਦੇ ਮਗਰ ਲੱਗ ਗਿਆ ਤਾਂ ਸਮਝ ਲਓ ਫਿਰ ਤਾਂ ਲਾਈ ਲੱਗ ਬਣ ਗਿਆ।
ਅੱਛਾ ਜੀ,
ਜੇ ਆਤਮਾ ਦੀ ਸੁਣਦਾ ਤਾਂ ਫਿਰ ਹੋ ਸਕਦਾ ਇਹ ਲਾਈ ਲੱਗ ਤੋਂ ਬਚ ਜੇ।
ਅੱਛਾ ਜੀ, ਠੀਕ ਹੈ। ਸੋ ਮਤਲਬ ਅਸੀਂ ਆਪਣੀ ਖੁਦ ਦੀ ਹੀ ਗੱਲ ਕੀਤੀ ਹੈ ਵੀ ਖੁਦ ਦੇ ਮਨ ਦੀ ਵੀ ਜੇ ਮੰਨਦੇ ਹਾਂ ਤਾਂ ਮਤਲਬ ਮਨ ਦੀ ਉਹ ਕਿਤੇ ਨਾ ਕਿਤੇ ਲਾਈ ਲੱਗਤਾ ਹੋ ਜਾਂਦੀ ਹੈ। ਸੋ ਆਤਮਾ ਦੀ ਆਵਾਜ਼ ਤੇ ਮਨ ਦੀ ਆਵਾਜ਼ ਨੂੰ ਕਿੱਦਾਂ ਪਹਿਚਾਣਿਆ ਜਾਵੇ, ਇਹ ਵੀ ਮੈਨੂੰ ਲੱਗਦਾ ਇੱਕ ਸਵਾਲ ਪੈਦਾ ਹੋ ਗਿਆ ਨਾ।
ਤੇ ਨਹੀਂ ਕਹੂੰਗਾ, ਦੁਨੀਆਦਾਰੀ ਦੇ ਵਿੱਚ ਲੱਖਾਂ ਵਕੀਲ ਕੰਮ ਕਰ ਰਹੇ ਆ,
ਹਾਂਜੀ,
ਠੀਕ ਹੈ ਨਾ
ਜੀ,
ਤਾਂ ਕਾਲ ਦਾ ਇੱਕੋ ਵਕੀਲ ਮਨ ਫਿੱਟ ਕੀਤਾ ਹੋਇਆ,
ਹਾਂਜੀ,
ਸਾਰੀ ਦੁਨੀਆਂ ਨੂੰ ਭਰਮਾ ਰੱਖਿਆ ਨੇ
ਜੀ ਜੀ। ਸੋ ਬਹੁਤ ਸ਼ੁਕਰੀਆ ਤੁਹਾਡਾ ਭੀਮ ਸਿੰਘ ਜੀ, ਸਾਂਝ ਪਾਉਣ ਦੇ ਲਈ ਧੰਨਵਾਦ, ਕਾਲ ਕੀਤੀ ਤੁਸੀਂ, ਚੰਗਾ ਲੱਗਿਆ। ਤੇ ਸਾਡੇ ਤਮਾਮ ਸੁਣਨ ਵਾਲੇ ਸਰੋਤੇ ਸਾਂਝ ਪਾ ਸਕਦੇ ਨੇ। ਦੋਸਤੋ, ਅੱਜ ਦਾ ਵਿਸ਼ਾ ਹੈ ਲਾਈ ਲਗਤਾ। ਇੱਕ ਬੜੀ ਛੋਟੀ ਜਿਹੀ ਕਹਾਣੀ ਹੈ ਤੁਹਾਡੇ ਨਾਲ ਸਾਂਝੀ ਕਰਦੇ, ਸ਼ਾਇਦ ਤੁਸੀਂ ਕਿਤੇ ਸੁਣੀ ਵੀ ਹੋਏਗੀ ਪਹਿਲਾਂ ਵੀ। ਇੱਕ ਪਿੰਡ ਦੇ ਵਿੱਚ ਇੱਕ ਬ੍ਰਾਹਮਣ ਰਹਿੰਦਾ ਹੁੰਦਾ ਸੀਗਾ ਤੇ ਲੋਕ ਉਸ ਨੂੰ ਦਾਨ ਪੁੰਨ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਕਸਰ ਦਿੰਦੇ ਰਹਿੰਦੇ ਹੁੰਦੇ ਸੀਗੇ। ਤੇ ਇੱਕ ਵਾਰ ਕੀ ਹੋਇਆ, ਇੱਕ ਬੜਾ ਹੀ ਅਮੀਰ ਆਦਮੀ ਸੀਗਾ ਤੇ ਉਹਨੇ ਨਾ ਉਸ ਨੂੰ ਇੱਕ ਵੱਛੀ ਦਾਨ ਦੇ ਵਿੱਚ ਦੇ ਦਿੱਤੀ। ਕਹਿੰਦੇ ਕਿ ਉਹ ਵੱਛੀ ਲੈ ਕੇ ਨਾ ਪਿੰਡ ਤੋਂ ਬਾਹਰ ਵੱਲ ਨੂੰ ਜਿਹੜਾ ਹੈਗਾ ਉਹ ਚੱਲ ਪਿਆ ਵੀ, ਕਿਉਂਕਿ ਉਹਦੇ ਕੋਲ ਇੱਕ ਵੱਛੀ ਸੀਗੀ ਔਰ ਉਹਨੇ ਸੋਚਿਆ ਕਿ ਮੈਂ ਇਸ ਨੂੰ ਹੁਣ ਲੈ ਕੇ ਜਿਹੜਾ ਨਾ ਮੈਂ ਚਲਾ ਜਾਵਾਂ ਇੱਥੋਂ। ਤਾਂ ਉਹਨੇ ਵੱਛੀ ਦੇ ਲਈ ਨਾ ਕੀ ਕੀਤਾ, ਉਸ ਨੂੰ ਜਦੋਂ ਫੜ ਕੇ ਉਹ ਲੈ ਕੇ ਜਾ ਰਿਹਾ ਸੀਗਾ ਤਾਂ ਸਾਹਮਣੇ ਚਾਰ ਠੱਗ ਸੀਗੇ, ਉਹ ਠੱਗਾਂ ਨੇ ਉਸ ਨੂੰ ਵੇਖ ਲਿਆ ਤੇ ਉਹਨਾਂ ਠੱਗਾਂ ਨੇ ਕੀ ਕੀਤਾ, ਉਹਦੇ ਕੋਲ ਜਾ ਕੇ ਵੱਛੀ ਹਥਿਆਉਣ ਦੇ ਲਈ ਯੋਜਨਾ ਬਣਾ ਲਈ ਤੇ ਉਹ ਥੋੜੀ ਥੋੜੀ ਦੂਰ ਜਾ ਕੇ ਨਾ ਲੁਕ ਕੇ ਬਹਿ ਗਏ। ਪਹਿਲੇ ਠੱਗ ਨੇ ਜਦੋਂ ਬ੍ਰਾਹਮਣ ਨੂੰ ਵੱਛੀ ਦਾ ਰਸਾ ਫੜੀ ਆਉਂਦੇ ਦੂਰੋਂ ਵੇਖਿਆ ਤੇ ਉਹ ਝਾੜੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਰਸਤੇ ਦੇ ਵਿੱਚ ਸਾਹਮਣੇ ਆ ਖਲੋਤਾ ਤੇ ਪੁੱਛਣ ਲੱਗਾ, ਪੰਡਿਤ ਜੀ ਇਹ ਭੈੜਾ ਜਿਹਾ ਕੁੱਤਾ ਕਿੱਥੋਂ ਲੈ ਕੇ ਆ ਰਹੇ ਹੋ ਤੁਸੀਂ? ਬ੍ਰਾਹਮਣ ਨੇ ਹੱਸ ਕੇ ਕਿਹਾ, ਭਾਈ ਇਹ ਵੱਛੀ ਹੈ, ਤੂੰ ਇਸ ਨੂੰ ਕੁੱਤਾ ਕਿਵੇਂ ਕਹਿ ਦਿੱਤਾ? ਤੇ ਜਦੋਂ ਬ੍ਰਾਹਮਣ ਥੋੜੀ ਦੂਰ ਹੋਰ ਅੱਗੇ ਗਿਆ ਤੇ ਦੂਸਰੇ ਠੱਗ ਨੇ ਝਾੜੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਗਿਆ, ਕਿਉਂ ਜੀ ਇਹ ਕੁੱਤਾ ਮੁੱਲ ਲਿਆ ਜਾਂ ਅਵਾਰਾ ਤੁਰਿਆ ਫਿਰਦਾ ਹੀ ਫੜ ਲਿਆਂਦਾ ਤੁਸੀਂ? ਤੇ ਉਸ ਨੇ ਗੱਲ ਨਾ ਸੁਣੀ ਤੇ ਸੋਚਾਂ ਦੇ ਵਿੱਚ ਡੁੱਬਿਆ ਹੋਇਆ ਫੇਰ ਉਹ ਅੱਗੇ ਤੁਰ ਪਿਆ। ਔਰ ਇੰਨੇ ਚਿਰ ਨੂੰ ਤੀਜਾ ਤੇ ਚੌਥਾ ਠੱਗ ਦੋਵੇਂ ਝਾੜੀਆਂ ਦੇ ਵਿੱਚੋਂ ਬਾਹਰ ਆ ਗਏ ਤੇ ਸਾਹਮਣੇ ਆ ਕੇ ਕਹਿਣ ਲੱਗੇ, ਕਹਿੰਦੇ ਇਸ ਕੁੱਤੇ ਦੀਆਂ ਅੱਖਾਂ ਦੇ ਵਿੱਚ ਬੜੀ ਲਾਲੀ ਹੈ, ਇਸ ਦਾ ਇਤਬਾਰ ਨਾ ਕਰੋ ਤੇ ਇਸ ਨੂੰ ਜਿੱਥੋਂ ਲੈ ਕੇ ਆਏ ਹੋ ਨਾ ਉੱਥੋਂ ਹੀ ਇਸ ਨੂੰ ਛੱਡ ਆਓ। ਤੇ ਬ੍ਰਾਹਮਣ ਨੂੰ ਯਕੀਨ ਹੋ ਗਿਆ ਕਿ ਜਿਸ ਪਸ਼ੂ ਨੂੰ ਉਹ ਵੱਛੀ ਸਮਝ ਕੇ ਆਪਣੇ ਨਾਲ ਲਿਜਾ ਰਿਹਾ ਉਹ ਵੱਛੀ ਨਹੀਂ ਸਗੋਂ ਕੁੱਤਾ ਹੈ। ਉਹ ਸੋਚਣ ਲੱਗਾ ਕਿ ਸ਼ਾਹੂਕਾਰ ਨੇ ਨਾ ਉਹਦੇ ਨਾਲ ਕਿੰਨਾ ਵੱਡਾ ਧੋਖਾ ਕੀਤਾ। ਉਸਨੇ ਵੱਛੀ ਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਤੇ ਚਾਰੇ ਠੱਗ ਜੋ ਇਸ ਮੌਕੇ ਦੀ ਉਡੀਕ ਦੇ ਵਿੱਚ ਸੀਗੇ ਕਿਤੇ ਨਾ ਕਿਤੇ ਉਹਨਾਂ ਨੇ ਝੱਟ ਹੀ ਵੱਛੀ ਦਾ ਰੱਸਾ ਫੜਿਆ ਤੇ ਆਪਣੇ ਨਾਲ ਲੈ ਗਏ। ਸੋ ਇਸ ਤਰੀਕੇ ਦੇ ਨਾਲ ਵੀ ਹੁੰਦਾ ਕਿਸੇ ਦੀ ਜਿਹੜੀ ਗੱਲ ਹੈ ਉਸਦਾ ਅਸਰ ਸਾਡੇ ਦਿਲੋਂ ਦਿਮਾਗ ਤੇ ਸਾਡੇ ਮਨ ਤੇ ਕਿਸ ਤਰੀਕੇ ਦੇ ਨਾਲ ਹੁੰਦਾ ਇਹ ਛੋਟੀ ਜਿਹੀ ਕਹਾਣੀ ਦੇ ਵਿਚ ਸਾਫ਼ ਨਜ਼ਰ ਆਉਂਦਾ ਜੀ। ਹੈਲੋ,
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ, ਹਰਮੀਤ ਸਿੰਘ ਬੋਲ ਰਿਹਾ ਜੀ, ਰਾਜਸਥਾਨ ਚੂਰੂ ਜ਼ਿਲ੍ਹਾ ਤੋਂ।
ਹਾਂਜੀ, ਸਤਿ ਸ੍ਰੀ ਅਕਾਲ ਹਰਮੀਤ ਜੀ, ਕੀ ਹਾਲ ਨੇ?
ਹਾਂਜੀ ਭੈਣ ਜੀ, ਚੜ੍ਹਦੀ ਕਲਾ ਤੇ ਆਪ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਸੁਣਨ ਵਾਲੇ ਮੇਰੇ ਭੈਣ ਵੀਰ ਸਾਰੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਚੜ੍ਹਦੀ ਕਲਾ ਵਿਚ ਹੋਣ ਜੀ।
ਜੀ ਸ਼ੁਕਰੀਆ, ਕੀ ਕਹਿਣਾ ਚਾਹੋਗੇ?
ਹਾਂਜੀ ਭੈਣ ਜੀ, ਅੱਜ ਤੁਸੀਂ ਸਬਜੈਕਟ ਲਿਆਂਦਾ ਵੀ ਲਾਈ ਲੱਗ ਜਾਂ ਹੋਰ ਕੋਈ ਹੈ ਭੈਣ ਜੀ?
ਬਿਲਕੁਲ ਇਹੀ ਹੈ ਜੀ।
ਹਾਂਜੀ, ਮੈਂ ਹੁਣੇ ਹੁਣੇ ਭੈਣ ਜੀ, ਕਿਉਂਕਿ ਮੈਂ 2 ਕੁ ਮਿੰਟ ਹੀ ਹੋਏ ਆ, ਉਹ ਵੀਰ ਜੀ ਗੱਲ ਕਰ ਰਹੇ ਸੀ ਵੀ ਮਨ ਦੇ ਪਿੱਛੇ ਲੱਗਣਾ ਵੀ ਲਾਈ ਲੱਗ ਹੁੰਦਾ ਤੇ ਸੁਣ ਲਿਆ ਸੀ ਤੇ ਭੈਣ ਜੀ, ਲਾਈ ਲੱਗ ਦਾ ਜਿਹੜਾ ਜੇ ਆਪਾਂ ਖੁੱਲ ਕੇ ਵਿਸਤਾਰ ਕਰੀਏ ਦਾ ਤੇ ਲਾਈ ਲੱਗ ਮਤਲਬ ਕਿਸੇ ਨੂੰ ਮਗਰ ਲਾਉਣਾ ਜਾਂ ਕਿਸੇ ਦੇ ਲਾਣ ਤੇ ਲੱਗ ਜਾਣਾ ਜੀ।
ਜੀ ਬਿਲਕੁਲ,
ਤੇ ਓਹਦੇ ਵਿਚ ਕੋਈ ਵੀ ਭਰਾ ਵੀ ਹੋ ਸਕਦਾ, ਘਰ ਵਾਲੇ ਵੀ ਹੋ ਸਕਦੀ, ਭੈਣ ਵੀ, ਮਾਂ ਵੀ, ਕੋਈ ਵੀ ਹੋ ਸਕਦਾ, ਜਿਵੇਂ ਲਾ ਤਾ ਕਿਸੇ ਨੇ ਉਹੀ ਲੱਗ ਗਿਆ ਓਹਨੂੰ ਲਾਈ ਲੱਗ ਕਹਿੰਦੇ ਜੀ।
ਹਾਂਜੀ ਹਾਂਜੀ ਬਿਲਕੁਲ ਜੀ।
ਇਹਦੇ ਚ ਖਾਸ ਰੋਲ ਵੈਸੇ ਕਹਿੰਦੇ ਘਰ ਵਾਲੀ ਦਾ ਜਿਆਦਾ ਹੁੰਦਾ ਕਿਉਂਕਿ ਘਰ ਵਾਲੀ ਇਹਦਾ ਦਿਮਾਗ ਥੋੜਾ ਜਿਹਾ ਅਲੱਗ ਤਰ੍ਹਾਂ ਦਾ ਹੁੰਦਾ। ਮੈਂ ਹੋ ਸਕਦਾ ਮੈਂ ਗਲਤ ਕਹਿ ਰਿਹਾ ਹਾਂ, ਪਰ ਜਿੱਥੇ ਤੱਕ ਮੇਰੀ ਸੋਚ ਕਹਿੰਦੀ ਭੈਣ ਜੀ, ਜਿਵੇਂ ਵੀਰ ਜੀ ਕਹਿ ਰਹੇ ਸੀ ਵੀ ਮਨ ਕਹਿੰਦਾ, ਇਹਦੇ ਚ ਮਨ ਭੈਣ ਜੀ ਘੱਟ ਕੰਮ ਕਰਦਾ, ਇਹਦੇ ਦਿਮਾਗ ਜਿਆਦਾ ਕੰਮ ਕਰਦਾ। ਵੀ ਜਿਵੇਂ ਘਰ ਵਾਲੀ ਨੇ ਕਹਿਤਾ ਵੀ ਦੇਖੋ ਤੁਹਾਡੇ ਭਰਾ ਨੇ ਮੇਰੇ ਨਾਲ ਆਹ ਕੀਤਾ, ਹੁਣ ਉਹਦੇ ਚ ਮਨ ਤੇ ਘੱਟ ਤੇ ਦਿਮਾਗ ਜਿਆਦਾ ਕੰਮ ਲੈਣਾ ਹੁੰਦਾ ਵੀ ਸੱਚਮੁੱਚ ਕੀ ਮੇਰਾ ਭਰਾ ਇਸ ਤਰ੍ਹਾਂ ਕਰ ਸਕਦਾ ਜਾਂ ਮਤਲਬ ਨਹੀਂ ਕਰ ਸਕਦਾ। ਕਈ ਜਿਹੜੇ ਪੱਕੇ ਲਾਈ ਲੱਗ ਹੁੰਦੇ ਆ ਉਹ ਤੇ ਫਿਰ ਉਹ ਦਿਮਾਗ ਦੇ ਆਕੇ ਲੱਗ ਜਾਂਦੇ ਕਿ ਨਹੀਂ ਨਹੀਂ ਭਰਾ ਨੇ ਮੇਰੇ ਨੇ ਸ਼ਾਇਦ ਹੋ ਸਕਦਾ ਵੀ ਇਸ ਤਰ੍ਹਾਂ ਹੀ ਕਿਹਾ ਹੋਵੇ ਜਾਂ ਕੀਤਾ ਹੋਵੇ। ਤੇ ਜਿਹੜਾ ਮਨ ਹੈ ਭੈਣ ਜੀ, ਮਨ ਜਿਹੜਾ ਹੁੰਦਾ ਉਹ ਅਲੱਗ ਚੀਜ਼ ਹੁੰਦੀ, ਦਿਮਾਗ ਅਲੱਗ ਚੀਜ਼ ਹੁੰਦੀ ਹੈ। ਤੇ ਜਿਹੜੇ ਲਾਈ ਲੱਗ ਹੁੰਦੇ ਉਹ ਭੈਣ ਜੀ ਮਨ ਦੀ ਗੱਲ ਘੱਟ ਸੁਣਦੇ, ਉਹ ਦਿਮਾਗ ਦੀ ਗੱਲ ਜਿਆਦਾ ਸੁਣਦੇ ਆ।
ਅੱਛਾ ਜੀ, ਅੱਛਾ, ਇਹ ਕਿਵੇਂ ਪਤਾ ਲੱਗਦਾ ਸਾਨੂੰ ਇਹ ਦੱਸੋ ਹਰਮੀਤ ਜੀ, ਮੈਨੂੰ ਲੱਗਦਾ ਕਿਤੇ ਨਾ ਕਿਤੇ ਤਜਰਬੇ ਦੇ ਵਿੱਚੋਂ ਤੁਸੀਂ ਗੱਲ ਕਰ ਰਹੇ ਹੋ, ਇਹ ਕਿਵੇਂ ਪਤਾ ਲੱਗ ਸਕਦਾ ਕਿ ਕੋਈ ਇਨਸਾਨ ਕਿਸੇ ਦੇ ਬਹਿਕਾਵੇ ਦੇ ਵਿੱਚ ਹੈ, ਕਿਸੇ ਦੀਆਂ ਗੱਲਾਂ ਦੇ ਵਿੱਚ ਹੈ?
ਇਹ ਭੈਣ ਜੀ ਪਤਾ ਇਸ ਤਰ੍ਹਾਂ ਲੱਗਦਾ ਵੀ ਆਪਾਂ ਦੇਖੋ ਹੁਣ ਜੇ ਮੰਨ ਲਓ ਆਪਾਂ ਕਿਸੇ ਦਾ ਉਦਾਹਰਣ ਦੇਈਏ ਵੀ ਜਿਵੇਂ ਘਰ ਵਾਲੀ ਨੇ ਕਹਿਤਾ ਮੇਰੇ ਭਰਾ ਦੇ ਬਾਰੇ ਹੀ ਕਹਿਤਾ, ਮੈਨੂੰ ਪਤਾ ਮੈਂ ਮੇਰੇ ਭਰਾ ਮੈਥੋਂ ਛੋਟਾ ਹੈ ਜਾਂ ਵੱਡਾ ਹੈ, ਜੇ ਵੱਡਾ ਤੇ ਮੈਥੋਂ ਪਹਿਲੇ ਜੰਮਿਆ, ਮੈਨੂੰ ਉਹਦੇ ਤਜਰਬੇ ਦਾ ਪਤਾ ਵੀ ਘਰ ਵਾਲੀ ਤੇ ਮੇਰੀ ਹੁਣ 10 ਸਾਲਾਂ ਚ ਜਾਂ 20 ਸਾਲਾਂ ਚ ਜਾਂ 15 ਸਾਲਾਂ ਚ ਆਈ ਹੈ, ਤੇ ਮੇਰਾ ਭਰਾ ਜਿਹੜਾ ਜੇ ਵੱਡਾ ਹੈ ਤੇ ਉਹ ਮੇਥੋਂ 5 ਸਾਲ 10 ਸਾਲ ਵੱਡਾ ਹੈ, ਉਹ 25 ਸਾਲਾਂ ਦਾ ਮੇਰਾ ਤਜਰਬਾ ਹੈ, ਤੇ ਜੇ ਛੋਟਾ ਹੈ ਤੇ 15 ਸਾਲਾਂ ਦਾ ਤਜਰਬਾ ਹੈ। ਇਹ ਮੈਨੂੰ ਸੋਚਣਾ ਹੈ ਜੀ ਦਿਮਾਗ ਨਾਲ ਵੀ ਸੱਚਮੁੱਚ ਮੇਰਾ ਭਰਾ ਜੇ ਜਿਵੇਂ ਮੇਰੀ ਘਰ ਵਾਲੀ ਕਹਿ ਰਹੀ ਹੈ ਜੀ ਉਹ ਸੱਚੀ ਗੱਲ ਹੈ ਜਾਂ ਐਵੇਂ ਮਤਲਬ ਉਹ ਮੈਨੂੰ ਆਪਣੀਆਂ ਗੱਲਾਂ ਤੇ ਲਾ ਰਹੀ ਹੈ
ਜੀ। ਸੋ ਕਿਤੇ ਨਾ ਕਿਤੇ ਇਨਸਾਨ ਨੂੰ ਪਤਾ ਲੱਗ ਜਾਂਦਾ ਜੇਕਰ ਉਹ ਪਹਿਲੇ ਤੋਂ ਉਸ ਇਨਸਾਨ ਨੂੰ ਜਾਣਦਾ ਹੋਵੇ। ਸੋ ਬਹੁਤ ਵਧੀਆ ਵਿਚਾਰ ਤੁਸੀਂ ਸਾਂਝੇ ਕੀਤੇ ਜੀ, ਬਹੁਤ ਸ਼ੁਕਰੀਆ। ਪਰ ਬਿਲਕੁਲ ਜਿੱਥੇ ਤੁਸੀਂ ਔਰਤ ਦੀ ਗੱਲ ਕੀਤੀ ਹੈ ਨਾ, ਮੈਂ ਕਹੂੰਗੀ ਕਿ ਮਰਦ ਵੀ ਔਰਤ ਵੀ ਮਰਦ ਵੀ ਕੋਈ ਵੀ ਇਨਸਾਨ ਹੋ ਸਕਦਾ ਜੋ ਕਿਸੇ ਦੇ ਵੀ ਪਿੱਛੇ ਜਿਹੜਾ ਲੱਗ ਜਾਂਦਾ। ਪਰ ਕਈ ਵਾਰੀ ਸਾਡੇ ਆਪਣੇ ਘਰਾਂ ਦੇ ਵਿੱਚ ਕਈ ਵਾਰੀ ਏਦਾਂ ਦੇ ਮਸਲੇ ਹੋ ਜਾਂਦੇ ਨੇ ਕਿ ਸਾਨੂੰ ਉਹਨਾਂ ਚੀਜ਼ਾਂ ਤੋਂ ਬੜਾ ਕੁਝ ਸਿੱਖਣ ਨੂੰ ਬੜਾ ਕੁਝ ਦੇਖਣ ਨੂੰ ਮਿਲ ਜਾਂਦਾ। ਸੋ ਹਰਮੀਤ ਜੀ ਬਹੁਤ ਸ਼ੁਕਰੀਆ ਜੀ।
ਹਾਂਜੀ, ਹੋ ਸਕਦਾ ਭੈਣ ਜੀ ਮੈਂ ਗਲਤ ਹੋਵਾਂ ਕਿਉਂਕਿ ਸਾਰੇ ਸਰੋਤਿਆਂ ਦੇ ਵਿਚਾਰ ਹੁਣ ਸੁਣਾਂਗੇ ਤੇ ਪਤਾ ਲੱਗੂਗਾ।
ਬਹੁਤ ਸ਼ੁਕਰੀਆ ਜੀ, ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਔਰ ਬਿਲਕੁਲ ਗਲਤ ਨਹੀਂ ਜੀ ਇਹ ਗੱਲ ਹੈਗੀ, ਕਿਉਂਕਿ ਕਈ ਵਾਰ ਬਿਲਕੁਲ ਘਰਾਂ ਦੀਆਂ ਜਿਹੜੀਆਂ ਸਥਿਤੀਆਂ ਨੇ, ਇਨਸਾਨ ਜਿਹੜਾ ਸਿਆਣਾ ਬੰਦਾ ਹੁੰਦਾ ਉਹ ਭਾਂਪ ਲੈਂਦਾ, ਉਸ ਨੂੰ ਪਤਾ ਲੱਗ ਜਾਂਦਾ, ਉਹਨੂੰ ਸਮਝ ਆ ਜਾਂਦੀ ਹੈ ਕਿ ਕੋਈ ਇਨਸਾਨ ਜਿਹੜਾ ਹੈਗਾ ਉਹ ਕਿੱਥੇ ਖੜਾ। ਔਰ ਕਹਿੰਦੇ ਕਿ ਬਿਨਾਂ ਸੋਚੇ ਸਮਝੇ ਦੂਸਰਿਆਂ ਦੇ ਪਿੱਛੇ ਲੱਗ ਕੇ ਉਹਨਾਂ ਦੀ ਸੋਚ ਦੇ ਅਨੁਸਾਰ ਕੰਮ ਕਰਨ ਵਾਲੇ ਜਿਹੜੇ ਲੋਕ ਹੁੰਦੇ ਨੇ ਨਾ, ਉਹੀ ਲਾਈ ਲੱਗ ਹੁੰਦੇ ਨੇ। ਔਰ ਏਦਾਂ ਦੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਆਪਣੇ ਆਤਮ ਵਿਸ਼ਵਾਸ ਦੀ ਕਮੀ ਹੁੰਦੀ ਆ, ਉਹਨਾਂ ਨੂੰ ਏਦਾਂ ਲੱਗਦਾ ਕਿ ਸ਼ਾਇਦ ਮੈਂ ਸਹੀ ਨਹੀਂ ਆ, ਸਾਹਮਣੇ ਵਾਲਾ ਸਹੀ ਗੱਲ ਕਰ ਰਿਹਾ ਤੇ ਮੈਂ ਉਹਦੇ ਕਹੀ ਦੇ ਅਨੁਸਾਰ ਹੀ ਆਪਣੇ ਘਰ ਦੇ ਵਿੱਚ ਆਪਣੇ ਕੰਮ ਜਿੱਥੇ ਉਹ ਕੰਮ ਕਰਦਾ ਉੱਥੇ ਮੈਂ ਇਹ ਗੱਲ ਜਿਹੜੀ ਹੈ ਕਰਨੀ ਆ। ਕਿਉਂਕਿ ਕਈ ਵਾਰੀ ਏਦਾਂ ਦੇ ਲੋਕਾਂ ਦੇ ਵਿੱਚ ਨਾ ਆਪਣੇ ਕੰਮ ਦੇ ਪ੍ਰਤੀ ਵੀ ਜਿਹੜੀ ਡੈਡੀਕੇਸ਼ਨ ਹੁੰਦੀ ਆ ਉਹਦੇ ਵਿੱਚ ਘਾਟ ਨਜ਼ਰ ਆਉਂਦੀ ਆ, ਔਰ ਆਤਮ ਵਿਸ਼ਵਾਸ ਦੀ ਜਿਹੜੀ ਕਮੀ ਆ ਉਹਦੇ ਹੋਣ ਕਾਰਨ ਏਦਾਂ ਦੇ ਲੋਕਾਂ ਦਾ ਕੰਮ ਵੀ ਜਿਹੜਾ ਕਿਤੇ ਨਾ ਕਿਤੇ ਮਿਆਰੀ ਨਹੀਂ ਹੁੰਦਾ। ਬਾਕੀ ਤੁਸੀਂ ਆਪੋ ਆਪਣੀ ਸੋਚ ਦੇ ਮੁਤਾਬਕ, ਆਪਣੇ ਖਿਆਲਾਤ ਦੇ ਮੁਤਾਬਕ ਜ਼ਰੂਰ ਗੱਲਬਾਤ ਸਾਂਝੀ ਕਰਿਓ, ਦੱਸਿਓ ਜੀ ਤੁਹਾਡੇ ਕੀ ਖਿਆਲ ਨੇ।
ਅੱਛਾ, ਫਿਰ ਤੂੰ ਵਿਆਹ ਤੋਂ ਬਾਅਦ ਕਿਤੇ ਘੁੰਮਣ ਨਹੀਂ ਗਈ?
ਕਿੱਥੇ, ਉਹ ਤਾਂ ਕੰਮ ਤੇ ਹੀ ਰਹਿੰਦੇ ਆ।
ਅੱਛਾ, ਮੈਂ ਤਾਂ ਪਿਛਲੀ ਵੀ ਕੱਲੇ ਘੁੰਮ ਕੇ ਆਈ ਆ। ਤੂੰ ਮੇਰੀ ਫੇਸਬੁੱਕ ਤੇ ਫੋਟੋ ਨਹੀਂ ਦੇਖੀਆਂ?
ਹਾਂ ਦੇਖੀਆਂ।
ਲਾਈਕ ਤਾਂ ਕਰ ਦਿੰਦੀ, ਐਨੀਵੇਸ ਤੇਰੇ ਤਾਂ ਘਰ ਵਾਲਾ ਟਰੱਕ ਐਲੇ ਨੂੰ ਚਲਾਉਂਦਾ ਆ, ਤੂੰ ਤਾਂ ਪਵਨ ਨੇ ਤਾਂ ਚਲ ਜਮੇ।
ਹਾਂ ਚਲਾਉਂਦੇ ਤਾਂ ਐਲੇ ਨੂੰ ਹੀ ਆ।
ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 61-039-013-4419 ਤੇ, ਹਾਂਗਕਾਂਗ ਤੋਂ 81-70-01-36 ਤੇ, ਯੂਨਾਈਟਿਡ ਕਿੰਗਡਮ ਤੋਂ 020-32-87-21-45 ਤੇ, ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਜੀ ਹਾਂ, ਔਰ ਇੰਡੀਆ ਦਾ ਸਟੂਡੀਓ ਨੰਬਰ ਹੈ 9467-33-309 9463733309। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਸੰਦੀਪ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ
ਜੀ।
ਮੈਂ ਪਾਲ ਸ਼ਰਮਾ ਬੋਲ ਰਿਹਾ, ਪਾਲ ਸ਼ਰਮਾ ਬੋਲ ਰਿਹਾ ਨਿਊਯਾਰਕ ਤੋਂ।
ਹਾਂਜੀ ਪਾਲ ਜੀ, ਕੀ ਕਹਿਣਾ ਚਾਹੋਗੇ ਫਿਰ ਅੱਜ ਦਾ ਵਿਸ਼ਾ ਤੁਸੀਂ ਸੁਣਿਆ ਹੋਊਗਾ?
ਵਿਸ਼ਾ ਮੈਂ ਸੁਣ ਲਿਆ, ਅੱਜ ਦਾ ਵਿਸ਼ਾ ਤੁਸੀਂ ਵਧੀਆ ਲੈ ਕੇ ਆਏ ਹੋ।
ਜਿਹੜਾ
ਲਾਈ ਲੱਗਦਾ ਵਿਸ਼ਾ, ਕੋਈ ਵੀ ਵਿਸ਼ਾ ਜਿਹੜਾ ਤਕਰੀਬਨ ਸ਼ੁਰੂਆਤ ਦੀ ਘੱਟ ਹੋਈ ਹੁੰਦੀ, ਪਰਿਵਾਰ ਤੋਂ ਹੁੰਦੀ ਹੈ। ਠੀਕ ਹੈ, ਘਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਬਾਜੇ ਟਾਈਮ ਨੌ ਸੱਸ ਦੀ ਗੱਲਬਾਤ ਹੋ ਜਾਂਦੀ ਆ, ਤੇ ਉਹ ਜਿਹੜੀ ਮਤਲਬ ਸੱਸ ਹੁੰਦੀ ਆ ਤੇ ਉਹ ਕੰਪਲੇਂਟਾਂ ਫਿਰ ਮਤਲਬ ਦੂਸਰਾ ਕਰਦੀ ਆ, ਮਤਲਬ ਆਪਣੇ ਘਰ ਵਾਲੇ ਤੋਂ ਇੱਕ ਦੂਸਰੇ ਦੀ। ਤੇ ਉਸ ਤੋਂ ਬਾਅਦ ਜਿੱਥੋਂ ਤੱਕ ਹੈਗਾ ਮੇਰੇ ਹਿਸਾਬ ਨਾਲ ਵੀ ਸੁਣਨੀ ਹਰ ਇੱਕ ਦੀ ਚਾਹੀਦੀ ਆ, ਰਿਸ਼ਤਾ ਕੋਈ ਵੀ ਆ, ਚਾਹੇ ਭਰਾ ਦਾ ਆ, ਚਾਹੇ ਭੈਣ ਦਾ ਆ, ਤੇ ਚਾਹੇ ਵਾਈਫ ਦਾ ਆ, ਉਹਨੂੰ ਬੈਲੈਂਸ ਦੇ ਵਿੱਚ ਰੱਖਣਾ ਚਾਹੀਦਾ। ਜਦੋਂ ਤੁਸੀਂ ਲਾਈ ਲੱਗ ਹੋ ਜਾਂਦੇ ਆ ਤੇ ਉਹਦੇ ਬਹੁਤ ਨੁਕਸਾਨ ਹੁੰਦੇ ਆ ਉਹਦੇ।
ਠੀਕ ਹੈ, ਕੀ ਨੁਕਸਾਨ ਹੁੰਦੇ ਨੇ ਜੀ, ਕਿੱਦਾਂ ਦੇ ਨੁਕਸਾਨ ਹੁੰਦੇ ਨੇ ਲਾਈ ਲੱਗ ਹੋਣ ਤੇ?
ਨੁਕਸਾਨ ਇਹਦੇ ਪਰਿਵਾਰ ਦੇ ਵਿੱਚ ਹੀ ਹੋ ਜਾਂਦੇ ਆ। ਪਰਿਵਾਰ ਦੇ ਵਿੱਚ ਜਦੋਂ ਤੁਹਾਡੀ ਮਗਰ ਜਿੱਦਾਂ ਮਤਲਬ ਕਹਿੰਦੀ ਆ ਆਪਣੇ ਪੁੱਤ ਨੂੰ ਕਹਿੰਦੀ ਆ ਵੀ ਅੱਜ ਮੇਰੀ ਨੌਂ ਨੇ ਮੈਨੂੰ ਆਹ ਕਿਹਾ ਵੋ ਕਿਹਾ, ਸ਼ਿਕਾਇਤਾਂ ਮਤਲਬ ਲਾਉਣੀਆਂ ਸ਼ੁਰੂ ਕਰ ਦੇਵੇ, ਤੇ ਉਹ ਕਿਸੇ ਨਾ ਕਿਸੇ ਟਾਈਮ ਤੇ ਉਹਦੇ ਦਿਮਾਗ ਵਿੱਚ ਵੀ ਉਹੋ ਜਿਹੀ ਆ ਜਾਂਦੀ ਆ ਵੀ ਜ਼ਰੂਰ ਮੇਰੀ ਮਾਂ ਜਿਹੜੀ ਆ ਵੀ ਪਤਾ ਨਹੀਂ ਇਹਨੂੰ ਜ਼ਿਆਦਾ ਤੰਗ ਕਰਦੀ ਆ ਇਸ ਕਰਕੇ ਆ, ਜਦਕਿ ਉਹਦੇ ਰਿਜ਼ਲਟ ਤੱਕ ਪਹੁੰਚਣਾ ਚਾਹੀਦਾ। ਏਦਾਂ ਹੀ ਇਹ ਜੋਬ ਦਾ ਵਿਸ਼ਾ ਆ ਜਾਂਦਾ, ਜੋਬ ਦੇ ਵਿਸ਼ੇ ਵਿੱਚ ਵੀ ਏਦਾਂ ਹੀ ਹੋ ਜਾਂਦਾ। ਬਾਜੇ ਟਾਈਮ ਕੀ ਹੁੰਦਾ, ਕੋਈ ਆਪਣੀ ਤਰੱਕੀ ਦੇ ਲਈ ਬੌਸ ਦੇ ਕੋਲ ਤੁਹਾਡੀਆਂ ਕੰਪਲੇਂਟਾਂ ਕਰਦਾ ਜੀ, ਉਹਨੇ ਅੱਜ ਆਹ ਕੀਤਾ, ਉਹਨੇ ਵਾਹ ਕੀਤਾ। ਉਹ ਬਾਜੇ ਟਾਈਮ ਜੇ ਤਾਂ ਬੌਸ ਆਪਣੇ ਕੰਨਾਂ ਦਾ ਕੱਚਾ ਆ ਤੇ ਫਿਰ ਤਾਂ ਜ਼ਰੂਰ ਉਹਦੇ ਵਿੱਚ ਤੁਹਾਡਾ ਨੁਕਸਾਨ ਵੀ ਹੋ ਸਕਦਾ, ਤੇ ਜੇ ਬੌਸ ਦੀ ਸੋਚ ਸਭ ਵਧੀਆ ਆ ਤੇ ਉਹ ਕਹਿਣ ਦਾ ਮਤਲਬ ਵੀ ਉਹ ਨੁਕਸਾਨ ਨਹੀਂ ਹੋਊਗਾ। ਤੇ ਬਾਕੀ ਮੇਰੇ ਹਿਸਾਬ ਨਾਲ ਲਾਈ ਲੱਗ ਨਹੀਂ ਹੋਣਾ ਚਾਹੀਦਾ ਇਨਸਾਨ ਨੂੰ। ਚਲੋ ਤੁਸੀਂ ਹਰ ਇੱਕ ਦੀ ਕੋਈ ਵੀ ਤੁਸੀਂ ਆਪਣੇ ਕਿਸੇ ਫੀਲਡ ਵਿੱਚ ਕਿਸੇ ਵਧੀਆ ਤੋਂ ਵਧੀਆ ਦੀ ਤੁਸੀਂ ਰਿਸ਼ਤੇਦਾਰ ਆ ਤੁਹਾਡਾ ਦੇ ਜੀਤੀ ਆ, ਤੁਸੀਂ ਸਲਾਹ ਲੈ ਸਕਦੇ ਆ। ਪਰ ਉਹ ਜਿਹੜਾ ਬਗਰ ਨਹੀਂ ਲੱਗਣਾ ਚਾਹੀਦਾ, ਉਹਦੇ ਫੈਸਲੇ ਜਿਹੜੇ ਆ ਨਾ, ਜਿੱਦਾਂ ਦਿਲ ਤੇ ਆ ਆਤਮਾ ਦੀ ਗੱਲ ਆ, ਜਿਹੜਾ ਦਿਲ ਆ ਉਹ ਹਰ ਇੱਕ ਚੀਜ਼ ਨੂੰ ਕਹਿੰਦਾ ਮੈਂ ਇੱਦਾਂ ਕਰਨਾ ਇੱਦਾਂ ਕਰਨਾ, ਉਹ ਜਿਹੜੀ ਤੁਹਾਡੀ ਆਤਮਾ ਆ ਅੰਤਰ ਆਤਮਾ ਜਿਹਨੂੰ ਆਪਾਂ ਕਹਿੰਦੇ ਆ, ਉਹ ਸਹੀ ਫੈਸਲਾ ਉਹ ਤੁਹਾਨੂੰ ਜ਼ਰੂਰ ਉਹ ਇੱਕ ਗਾਈਡੈਂਸ ਦਿੰਦੀ ਆ ਵੀ ਆਹ ਜਿਹੜੇ ਬਾਕੀ ਫੈਸਲੇ ਤੁਹਾਡੇ ਬੇਕਾਰ ਆ ਵੀ ਆਹ ਫੈਸਲਾ ਤੁਹਾਡੇ ਲਈ ਸਹੀ ਆ। ਜਿਹੜਾ ਕਹਿਣ ਦਾ ਭਾਵ ਆ, ਜਿੱਦਾਂ ਹੁਣ ਦੋਵਾਂ ਤਿੰਨਾਂ ਸਰੋਤਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ, ਸੁਣੋ ਤੁਸੀਂ ਹਰ ਇੱਕ ਦੀ ਤੇ ਕਰੋ ਆਪਣੇ ਮਨ ਦੀ ਬਾਤੀ, ਕੋਈ ਵੀ ਫੈਸਲਾ ਦਿਲ ਦੇ ਨਾਲ ਨਾ ਕਰੋ, ਆਪਣੀ ਆਤਮਾ ਦੇ ਨਾਲ ਫੈਸਲਾ ਕਰੋ। ਕੋਈ ਵੀ ਕਿਸੇ ਵੀ ਚੀਜ਼ ਦੇ ਕਰਨਾ ਉਹ ਤੁਹਾਡੇ ਲਈ ਲਾਭਦਾਇਕ ਹੋਏਗਾ, ਉਹ ਕੋਈ ਨੁਕਸਾਨਦਾਇਕ ਨਹੀਂ ਹੋਏਗਾ ਤੁਹਾਡੇ ਲਈ।
ਬਹੁਤ ਵਧੀਆ, ਬਹੁਤ ਸੋਹਣੇ ਵਿਚਾਰ ਤੁਸੀਂ ਸਾਂਝੇ ਕੀਤੇ ਕਿ ਤੁਹਾਡਾ ਦਿਲ, ਤੁਹਾਡਾ ਮਨ ਜੋ ਤੁਹਾਡੀ ਆਤਮਾ ਕਹਿੰਦੀ ਹੈ ਨਾ, ਉਹ ਕਦੇ ਵੀ ਗਲਤ ਨਹੀਂ ਹੋ ਸਕਦਾ। ਸੋ ਉਹ ਤੁਹਾਨੂੰ ਇੱਕ ਵਾਰੀ ਖੁਦ ਬ ਖੁਦ ਹੀ ਚੰਗਾ ਤੇ ਮਾੜਾ ਨਾ ਨਜ਼ਰੀ ਆ ਜਾਂਦਾ, ਬਸ ਇਨਸਾਨ ਨੂੰ ਥੋੜੀ ਜਿਹੀ ਜ਼ਰੂਰਤ ਹੁੰਦੀ ਹੈ ਸੋਚਣ ਦੀ, ਗੰਭੀਰਤਾ ਦੇ ਨਾਲ, ਡੂੰਘਾਈ ਦੇ ਨਾਲ ਕਿ ਮੇਰੇ ਲਈ ਸਹੀ ਕੀ ਹੈ ਜਾਂ ਮੇਰੇ ਪਰਿਵਾਰ ਦੇ ਲਈ ਸਹੀ ਕੀ ਹੈ। ਔਰ ਬੈਲੈਂਸ ਬਣਾ ਕੇ ਰੱਖਣਾ, ਮਤਲਬ ਹਰ ਰਿਸ਼ਤੇ ਨੂੰ ਪੂਰੀ ਮਹੱਤਤਾ ਦੇਣੀ ਬਹੁਤ ਜ਼ਰੂਰੀ ਹੈ, ਕੋਈ ਵੀ ਕਿਸੇ ਰਿਸ਼ਤੇ ਤੋਂ ਘੱਟ ਜਾਂ ਵੱਧ ਨਹੀਂ ਹੋ ਸਕਦਾ। ਬਹੁਤ ਵਧੀਆ ਵਿਚਾਰ ਸਾਂਝੇ ਕਰਨ ਲਈ ਬਹੁਤ ਸ਼ੁਕਰੀਆ ਪਾਲ ਜੀ, ਥੈਂਕ ਯੂ ਸੋ ਮਚ। ਨਿਸ਼ਾਨੀਆਂ ਹੋ ਸਕਦੇ ਨੇ, ਕੀ ਨੁਕਸਾਨ ਹੋ ਸਕਦੇ ਨੇ, ਤੇ ਇਸ ਸਿਚੁਏਸ਼ਨ ਦੇ ਵਿਚ ਜੇ ਇਨਸਾਨ ਫਸ ਜਾਂਦਾ ਤੇ ਉਹ ਕਿਵੇਂ ਬਾਹਰ ਨਿਕਲ ਸਕਦਾ, ਕੀ ਕਰਨਾ ਚਾਹੀਦਾ? ਸਾਡੇ ਬੜੇ ਸਾਰੇ ਸਰੋਤਿਆਂ ਨੇ ਜਿਨ੍ਹਾਂ ਨੇ ਕਾਲ ਕੀਤੀ ਨਾ, ਬੜੇ ਸੋਹਣੇ ਵਿਚਾਰ ਪੇਸ਼ ਕੀਤੇ ਨੇ। ਤੁਸੀਂ ਵੀ ਆਪਣਾ ਕੋਈ ਇਹੋ ਜਿਹਾ ਐਕਸਪੀਰੀਅੰਸ, ਕੋਈ ਤਜਰਬਾ ਜਾਂ ਆਪਣੇ ਆਸ ਪਾਸ ਕੁਛ ਇਹੋ ਜਿਹਾ ਵਾਪਰਦਾ ਹੋਇਆ ਤੁਸੀਂ ਦੇਖਦੇ ਹੋ ਤੇ ਉਸ ਨੂੰ ਤੁਸੀਂ ਆਪਣੇ ਨਜ਼ਰੀਏ ਦੇ ਵਿੱਚ ਅਗਰ ਢਾਲਦੇ ਹੋ ਤਾਂ ਕਿੱਦਾਂ ਤੁਸੀਂ ਉਸਦਾ ਹੱਲ ਕੱਢਣ ਦੀ ਕੋਸ਼ਿਸ਼ ਕਰੋਗੇ, ਕਿਵੇਂ ਤੁਸੀਂ ਕਰੋਗੇ, ਇਹ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਪਾਉਣਾ। ਦੱਸ ਕੇ ਕੁਛ ਮੈਸੇਜਸ ਆਏ ਹੋਏ ਨੇ, ਆਓ ਸਾਂਝ ਪਾ ਲਈਏ ਜੀ। ਸਾਡੇ ਨਾਲ ਇਸ ਵਕਤ ਰਾਮਜੀਤ ਖੰਗੂੜਾ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਰਾਮਜੀਤ ਜੀ, ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਔਰ ਰਿਸ਼ਪਾਲ ਜੀ ਕਹਿੰਦੇ ਤੁਸੀਂ ਬਹੁਤ ਹੀ ਵਧੀਆ ਸਲੀਕੇ ਦੇ ਨਾਲ ਗੱਲਬਾਤ ਕਰਦੇ ਹੋ, ਲੰਡਨ ਤੋਂ ਪਰਿਵਾਰ ਸਹਿਤ ਆਪ ਜੀ ਦਾ ਪ੍ਰੋਗਰਾਮ ਸੁਣਦੇ ਹਾਂ ਜੀ। ਬਹੁਤ ਵਧੀਆ ਲੱਗਿਆ, ਬਹੁਤ ਸ਼ੁਕਰੀਆ ਰਿਸ਼ਪਾਲ ਜੀ, ਤੁਸੀਂ ਔਰ ਤੁਹਾਡਾ ਔਰ ਤੁਹਾਡੇ ਪੂਰੇ ਪਰਿਵਾਰ ਦਾ ਜੋ ਪ੍ਰੋਗਰਾਮ ਨੂੰ ਸੁਣਦੇ ਹੋ, ਮਿਹਰਬਾਨੀ ਜੀ। ਹੈਲੋ, ਸਤਿ ਸ੍ਰੀ ਅਕਾਲ
ਸੰਦੀਪ ਜੀ, ਹਰਦਿਆਲ ਸਿੰਘ ਬੋਲਦਾ ਜੀ ਬੋਸਟਨ ਤੋਂ।
ਜੀ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੋਗੇ ਜੀ ਫੇਰ ਲਾਈ ਲਗਤਾ
ਟੌਪਿਕ ਵਧੀਆ ਜੀ ਸਾਡਾ ਲਾਈ ਲਗਤਾ ਜੀ ਬਹੁਤ ਵਧੀਆ ਟੌਪਿਕ ਆ ਜੀ
ਅੱਜ ਕਿਵੇਂ ਬਚਿਆ ਜਾ ਸਕਦਾ ਇਸ ਰੋਗ ਤੋਂ
ਹਾਂਜੀ
ਮੈਂ ਕਿਹਾ ਜੀ ਕਿਵੇਂ ਬਚਿਆ ਜਾ ਸਕਦਾ ਕੀ ਲੱਗਦਾ
ਨਹੀਂ ਮੈਂ ਤਾਂ ਬਚਣਾ ਤਾਂ
ਨਹੀਂ
ਕੰਸਲਟੇਸ਼ਨ ਹੀ ਆ ਇੱਕ ਦੂਸਰੇ ਦੀ ਲੇਕਿਨ ਤੁਸੀਂ ਉਹਨੂੰ ਉਹਨੂੰ ਕਿੱਦਾਂ ਲੈਂਦੇ ਆ ਜਿੱਦਾਂ ਕੋਈ ਕੋਈ ਕੰਮ ਕਰਨਾ ਹੋਵੇ ਜਾਂ ਕੋਈ ਵੀ ਕੋਈ ਚੀਜ਼ ਲੈਣੀ ਹੋਵੇ ਜਾਂ ਘਰ ਵਿੱਚ ਜਿਹੜਾ ਕੋਈ ਫੰਕਸ਼ਨ ਕਰਨਾ ਹੋਵੇ ਅਸੀਂ ਆਪਸ ਵਿੱਚ ਬੈਠ ਕੇ ਸਲਾਹ ਤਾਂ ਕਰਦੇ ਆ ਨਾ ਇੱਕ ਦੂਸਰੇ ਨਾਲ ਆਪਣੇ ਭਰਾਵਾਂ ਨਾਲ ਵੀ ਭੈਣਾਂ ਨਾਲ ਵੀ ਜਾਂ ਕੁਛ ਵੀ ਐਗਜ਼ਾਮਪਲ ਦੇ ਤੌਰ ਤੇ ਕੋਈ ਸਾਰੇ ਸਲਾਹ ਕਰਦੇ ਆ ਲੇਕਿਨ ਉਹ ਸਲਾਹ ਜਿਹੜੀ ਸਾਰੇ ਦੀ ਸਲਾਹ ਲੈਣੀ ਚਾਹੀਦੀ ਜਿਹੜਾ ਐਕਸ਼ਨ ਆ ਉਹ ਤੁਹਾਡਾ ਆਪਣਾ ਹੋਣਾ ਚਾਹੀਦਾ ਇਹ ਨੀ ਹੈ ਕਿ ਕਿਸੇ ਨੇ ਕਹਿ ਦਿੱਤਾ ਤੁਸੀਂ ਏਦਾਂ ਕਰ ਲਓ ਤਾਂ ਤੁਸੀਂ ਉਹਦੇ ਮਗਰੇ ਲੱਗ ਜਾਓ ਉਹਨੂੰ ਉਹ ਲਾਈ ਲੱਗਦਾ ਤਾਂ ਉਹ ਆ ਕਿ ਤੁਸੀਂ ਬਲਾਈਂਡਲੀ ਕਿਸੇ ਨੂੰ ਫੋਲੋ ਕਰ ਲੈਂਦੇ ਆ ਉਹ ਲਾਈ ਲੱਗਦਾ ਅੱਲੇ ਬਾਅਦ ਕਿਸੇ ਨੂੰ ਫੋਲੋ ਕਰਦੇ ਕਿਸੇ ਨਾਲ ਲੱਗ ਜਾਂਦਾ ਉਹ ਲਾਈ ਲੱਗਦਾ ਹੈ ਅਦਰਵਾਈਜ਼ ਤੁਸੀਂ ਕੋਈ ਚੰਗੀ ਸਲਾਹ ਦਿੰਦਾ ਤਾਂ ਉਹ ਲਾਈ ਲੱਗਦਾ ਨੀ ਹੈਗੀ ਮੇਰੇ ਹਿਸਾਬ ਨਾਲ ਕਈ ਵਾਰੀ ਰਿਸ਼ਤੇ ਦਾ ਹਾਂ ਜਿਹੜੀ ਗੱਲ ਤੁਸੀਂ ਰਿਸ਼ਤੇ ਦੇ ਵਿੱਚ ਵੀ ਕਰਦੇ ਆ ਕੋਈ ਤੁਹਾਨੂੰ ਫੈਮਿਲੀ ਦੇ ਵਿੱਚ ਕੋਈ ਇੱਦਾਂ ਲੱਗਦਾ ਕੋਈ ਤੁਹਾਨੂੰ ਗੱਲ ਕਹਿੰਦਾ ਆ ਮੇਰੇ ਹਿਸਾਬ ਨਾਲ ਉਹ ਤੇ ਰਾਈਟ ਵੀ ਐਕਸ਼ਨ ਨਾ ਕਰੋ ਤੇ ਉਹਨੂੰ ਦੇਖੋ ਵੇਟ ਐਂਡ ਵਾਚ ਤੇ ਉਹਦਾ ਦੇਖੋ ਕਿ ਜਾਂ ਉਹਦੇ ਪੂਰੇ ਪ੍ਰੂਫ ਇਕੱਠੇ ਕਰੋ ਕੁਐਸਚਨ ਪੁੱਛੋ ਇੱਕ ਦੂਸਰੇ ਨੂੰ ਕਈ ਵਾਰੀ ਅਸੀਂ ਕੋਈ ਗੱਲ ਕਰਦੇ ਨਾ ਯਕਦਮ ਖੁਦ ਐਕਸ਼ਨ ਕਰ ਲੈਂਦੇ ਹਾਂ ਉਹ ਲਾਈ ਲੱਗਤਾ ਜਿਹੜੀ ਉਹ ਜਿਹੜਾ ਲਾਈ ਲੱਗਤਾ ਵਾਲਾ ਜਿਹੜਾ ਰੂਪ ਆ ਉਹ ਜ਼ਿਆਦਾ ਭੈੜਾ ਕਿ ਮਾਂ ਨੇ ਕੁਛ ਕਿਹਾ ਤਾਂ ਯਕਦਮ ਬਹੁਤੀ ਨੂੰ ਗਾਲਾਂ ਕੱਢਣ ਲੱਗ ਪਿਆ ਬਹੁਤੀ ਵਿੱਚ ਮਾਨ ਲੱਗ ਪਿਆ ਉਹ ਇਹ ਉਹਦੇ ਵਿੱਚ ਫਾਇੰਡ ਆਊਟ ਨੀ ਕੀਤਾ ਰੀਸਰਚ ਨੀ ਕੀਤੀ ਜਾਂ ਆਪਾਂ ਕਹਿੰਦੇ ਨਾ ਪੰਜਾਬੀ ਚ ਬਈ ਜਾਂਚ ਪੜਤਾਲ ਨੀ ਕੀਤੀ ਗਈ ਬਿਲਕੁਲ ਠੀਕ ਸੀਗਾ ਕਿ ਨਹੀਂ ਕੁਛ ਇਹ ਬਗੈਰ ਜਾਂਚ ਪੜਤਾਲ ਕੀਤੀਆਂ ਤੋਂ ਬਗੈਰ ਇਨਵੈਸਟੀਗੇਸ਼ਨ ਕੀਤੀਆਂ ਜਦੋਂ ਵੀ ਕੋਈ ਐਕਸ਼ਨ ਕਰਦੇ ਕਿਸੇ ਦੇ ਕਹੇ ਤੇ ਉਹ ਲਾਈ ਲੱਗ ਪਾਇਆ ਉਹਦੇ ਉਹਦੇ ਜਿਹੜੇ ਉਹਦੇ ਜਿਹੜੇ ਇਫੈਕਟ ਉਹ ਮਾੜੇ ਮਾੜੇ ਉਹਦੇ ਨੀ ਕਦੇ ਹੋ ਸਕਦੇ ਕਈ ਵਾਰੀ ਬਾਬੇ ਹਨ ਮਗਰ ਕਈ ਦੇਖੋ ਤੁਸੀਂ ਇਹ ਆਮ ਹੈਗਾ ਜਿੰਨੇ ਜਿੱਥੋਂ ਜਦੋਂ ਤੁਹਾਡੇ ਨਾਲ ਤੁਹਾਨੂੰ ਕੋਈ ਇਹ ਕਹਿੰਦਾ ਕਿ ਆਹ ਚੀਜ਼ ਏਦਾਂ ਬਾਬਾ ਕਹਿੰਦਾ ਆ ਕਿ ਮੇਰੇ ਕੋਲ ਆਹ ਸਕਦਾ ਜੇ ਤੁਸੀਂ ਉਹਨੂੰ ਕੁਐਸਚਨ ਕਰੋਗੇ ਮੈਨੂੰ ਦੱਸ ਕਿੱਦਾਂ ਆ ਮੂਰੇ ਉਹਨੂੰ ਲੋਟ ਆਫ ਕੁਐਸਚਨ ਕਰੂੰਗੇ ਬਾਰ ਬਾਰ ਕੁਐਸਚਨ ਕਰੂੰਗੇ ਉਹ ਆਪਣੇ ਪੈਰੋਂ ਨਿਕਲ ਜਾਊਗਾ ਜੇ ਤੁਸੀਂ ਉਹਨੂੰ ਕਹੋ ਅੱਛਾ ਇਹ ਠੀਕ ਹੋ ਅੱਛਾ ਇਹ ਠੀਕ ਹੋ ਮੰਨਦੇ ਜਾਓਗੇ ਉਹ ਹੋਰ ਫਰਕ ਹੋ ਜਾਵੇ ਉਹ ਲਾਈਨ ਲੱਗਦਾ ਅਗਰ ਤੁਸੀਂ ਉਹਨੂੰ ਕੁਐਸਚਨ ਕਰੋਗੇ ਇਹ ਕਿੱਦਾਂ ਹੋ ਸਕਦਾ ਇਹ ਹੋ ਨੀ ਸਕਦਾ ਏਦਾਂ ਉਹ ਨਾ ਉਹ ਜਦੋਂ ਕੁਐਸਚਨ ਕਰਦੇ ਤੇ ਫਿਰ ਉਹ ਵੀ ਆਪਣੇ ਉਹਨੂੰ ਉਹਦੇ ਕੋਲ ਆਨਸਰ ਦੇ ਅੱਖੋਂ ਹੋ ਜਾਂਦੇ ਉਹਨਾਂ ਨੂੰ ਬੱਚੇ ਬਿਲਕੁਲ ਜਿਹੜੇ ਹੁਣ ਨਵੀਂ ਜਨਰੇਸ਼ਨ ਉਹ ਕੁਐਸਚਨ ਬਹੁਤ ਕਰਦੇ ਆ
ਸਮਝ ਰਿਹਾ ਹੈ ਸੋਚ ਰਿਹਾ ਹੈ ਕਿ ਕਿਸੇ ਵੀ ਗੱਲ ਦੇ ਉੱਤੇ ਕਹੀ ਜਿਹੜੀ ਗੱਲ ਹੈ ਉਸ ਨੂੰ ਮੰਨ ਲੈਣਾ ਬਿਹਤਰ ਨਹੀਂ ਬਲਕਿ ਉਸ ਦੇ ਪਿੱਛੇ ਉਹਦਾ ਰੀਜ਼ਨ ਕੀ ਹੈ ਕਾਰਨ ਕੀ ਹੈ ਉਸ ਨੂੰ ਲੱਭਣਾ ਤੇ ਫਿਰ ਕੋਈ ਗੱਲ ਜਿਹੜੀ ਆ ਸਿਰੇ ਦੇ ਉੱਤੇ ਪਹੁੰਚਦੀ ਆ ਬੜੇ ਵਧੀਆ ਤੁਸੀਂ ਬਹੁਤ ਸੋਹਣਾ
ਮੇਰੇ ਹਿਸਾਬ ਨਾਲ ਕੋਈ ਗੱਲ ਕਰਕੇ ਨਾ ਉਹਦੇ ਰਾਈਟ ਵੀ ਐਕਸ਼ਨ ਨਾ ਕਰੋ ਉਹਨੂੰ ਟਾਈਮ ਲਾਓ ਦਿਮਾਗ ਨੂੰ ਸੋਚੋ ਕਰੋ ਫਿਰ ਉੱਤੇ ਕਰੈਕਸ਼ਨ ਕਰਾ ਵੀ ਹਾਂ ਵੀ ਮੇਰੀ ਜਾਂਚ ਦੇ ਉੱਪਰ ਪੂਰਾ ਉਤਰ ਲਾ
ਬਹੁਤ ਸ਼ੁਕਰੀਆ ਥੈਂਕ ਯੂ ਬਹੁਤ ਸ਼ੁਕਰੀਆ ਜੀ ਸਰ ਮੈਂ ਉਡੀਕ ਕਰ ਰਹੀ ਹਾਂ ਸਾਡੇ ਹੋਰ ਵੀ ਤਮਾਮ ਸੁਣਨ ਵਾਲੇ ਸਰੋਤੇ ਸਾਨੂੰ ਕਾਲ ਕਰਨ ਉਹ ਵੀ ਆਪਣੇ ਵਿਚਾਰ ਇਸ ਵਿਸ਼ੇ ਦੇ ਉੱਤੇ ਜ਼ਰੂਰ ਸਾਂਝੇ ਕਰਨ ਹੋਰ ਤੇ ਹੋਰ ਜੀ ਸਾਡੇ ਕੋਲ ਲਗਾਤਾਰ ਮੈਸੇਜ ਵੀ ਆ ਰਹੇ ਨੇ ਫੇਸਬੁੱਕ ਪੇਜ ਹੈ ਆਰਜੀ ਸੰਦੀਪ ਕੌਰ ਦੇ ਨਾਮ ਨਾਲ ਉੱਥੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਮਹਿਮੂਦ ਖਾਦਿਮ ਅਲੀ ਜੀ ਜੋ ਕਿ ਪਾਕਿਸਤਾਨ ਤੋਂ ਇਸ ਵਕਤ ਪ੍ਰੋਗਰਾਮ ਨੂੰ ਸੁਣ ਰਹੇ ਨੇ ਜੁੜੇ ਹੋਏ ਨੇ ਸਾਡੇ ਨਾਲ ਕਾਲ ਕਰਨ ਦੇ ਲਈ ਨੰਬਰ ਪੁੱਛ ਰਹੇ ਨੇ 9967333309 ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਹਾਂਜੀ ਇੰਡੀਆ ਦਾ ਕੋਡ ਜ਼ਰੂਰ ਤੁਸੀਂ ਲਗਾ ਸਕਦੇ ਹੋ 91 ਤੇ ਬਹੁਤ ਸ਼ੁਕਰੀਆ ਤੁਹਾਡਾ ਜੁੜਨ ਦੇ ਲਈ ਥੈਂਕ ਯੂ ਸੋ ਮਚ ਸਾਰਿਆਂ ਦਾ ਸੋ ਅੱਜ ਦਾ ਵਿਸ਼ਾ ਹੈਗਾ ਜੀ ਲਾਈ ਲੱਗਤਾ ਕਹਿੰਦੇ ਜੀ ਕਈ ਵਾਰੀ ਜੋ ਲੋਕ ਕਿਸੇ ਦੀ ਗੱਲ ਦੇ ਪਿੱਛੇ ਲੱਗ ਜਾਂਦੇ ਨੇ ਨਾ ਤੇ ਉਹਨਾਂ ਲੋਕਾਂ ਦੇ ਵਿੱਚ ਕੀ ਅਹਿਸਾਸ ਹੁੰਦਾ ਜਾਂ ਕਿੱਦਾਂ ਉਹ ਮਹਿਸੂਸ ਕਰਦੇ ਨੇ ਉਹਨਾਂ ਲੋਕਾਂ ਦੀ ਜਿਹੜੀ ਪਕੜ ਹੈ ਨਾ ਕਿਤੇ ਕਮਜ਼ੋਰ ਹੋ ਜਾਂਦੀ ਹੈ ਕਈ ਵਾਰੀ ਬਹੁਤ ਵਧੀਆ ਜਿਹੜੇ ਵਰਕਰਾਂ ਦੇ ਵਿਚਾਰਾਂ ਦਾ ਫਾਇਦਾ ਲੈਣ ਤੋਂ ਉਹ ਵਾਂਝੇ ਵੀ ਰਹਿ ਜਾਂਦੇ ਨੇ ਰਿਸ਼ਤਿਆਂ ਦੇ ਵਿੱਚ ਅਕਸਰ ਦਰਾੜਾਂ ਵੀ ਬਹੁਤੀ ਵਾਰੀ ਇਸੇ ਕਰਕੇ ਪੈਂਦੀਆਂ ਨੇ ਕਿ ਕਈ ਵਾਰੀ ਕੋਈ ਲੋਕ ਕਿਸੇ ਤਰ੍ਹਾਂ ਦੀ ਕੋਈ ਚੁਗਲੀ ਲਗਾ ਦਿੰਦਾ ਤੇ ਉਹ ਉਹਨਾਂ ਦੀਆਂ ਮਿਹਰਬਾਨੀਆਂ ਦਾ ਜਿਹੜਾ ਨਤੀਜਾ ਉਹ ਹੁੰਦਾ ਹੈ ਫਿਰ ਕਿ ਘਰ ਜਿਹੜੇ ਨੇ ਉਹ ਵੱਖ ਹੋ ਜਾਂਦੇ ਨੇ ਟੁੱਟ ਜਾਂਦੇ ਨੇ ਕੰਨਾਂ ਦੇ ਕੱਚੇ ਹਾਂਜੀ ਜਿਹੜੀ ਕਿ ਗੱਲ ਬਿਲਕੁਲ ਜੀ ਵੀ ਕਹਿ ਕੇ ਗਏ ਕਿ ਏਦਾਂ ਦੇ ਲੋਕ ਅਕਸਰ ਉਹਨਾਂ ਗਲਤੀਆਂ ਦੇ ਲਈ ਤੁਹਾਡੇ ਨਾਲ ਨਾਰਾਜ਼ ਰਹਿਣ ਲੱਗ ਪੈਂਦੇ ਨੇ ਜਿਹੜੀਆਂ ਤੁਸੀਂ ਕਦੇ ਕੀਤੀਆਂ ਹੀ ਨਹੀਂ ਹੁੰਦੀਆਂ
ਤਗੜੇ ਦੇ ਜੋ ਜਾਵੀ ਨਾਰੀ ਸਕਰੀਏ ਪਰਿਆ ਦੀ ਕਦੇ ਰੰਗ ਵਾਹੀ ਭਰੀਏ ਸਕਿਆ ਗਲਾਬ ਨੀ ਵੇ ਗੁਣੀ ਦੀ ਜੀ
ਕਦੇ ਨੀ ਪੰਚਾਇਤ ਚੁਣੀ ਦੀ ਸੋ ਐਮੀ ਵਿਰਕ ਦੀ ਆਵਾਜ਼ ਤੇ ਜ਼ਬਰਦਸਤ ਗੀਤ ਰੰਗਲੇ ਬੋਲ ਪ੍ਰੋਗਰਾਮ ਮੈਂ ਸੰਦੀਪ ਕੌਰ ਤੁਹਾਡੇ ਨਾਲ ਰੇਡੀਓ ਚੰਨ ਪਰਦੇਸੀ ਤੇ ਵਿਸ਼ਾ ਲਾਈ ਲਗਤਾ ਦੇਖਦੇ ਹਾਂ ਜੀ ਸਾਡੇ ਅਗਲੇ ਕਾਲਰ ਸਾਡੇ ਨਾਲ ਨੇ ਜੀ ਸਵਾਗਤ ਪ੍ਰੋਗਰਾਮ ਚ ਕੌਣ ਕਿੱਥੋਂ ਗੱਲ ਕਰ ਰਹੇ ਹੋ ਜੀ ਸਤਿ ਸ੍ਰੀ ਅਕਾਲ ਇੰਦਰਜੀਤ ਜੀ ਕੀ ਹਾਲ ਨੇ
ਬਹੁਤ ਵਧੀਆ ਜੀ ਉਮੀਦ ਕਰਦਾ ਤੁਸੀਂ ਵੀ ਸਾਰੇ ਠੀਕ ਹੋਵੋਗੇ ਸਾਰੇ
ਆਪਣੇ ਬਿਲਕੁਲ ਠੀਕ ਹੈ ਜੀ ਅੱਜ ਬੜੇ ਦਿਨਾਂ ਬਾਅਦ ਤੁਸੀਂ ਕਾਲ ਲਗਾਈ ਹੈ ਪ੍ਰੋਗਰਾਮ 'ਚ ਪਹੁੰਚੇ ਹੋ ਤੁਸੀਂ ਤਾਂ ਪਹਿਲਾਂ ਤਾਂ ਬਿਲਕੁਲ ਹਾਲ ਚਾਲ ਦੱਸੋ ਆਪਣਾ ਕਿ ਕਿਵੇਂ ਚੱਲ ਰਹੀ ਹੈ ਜ਼ਿੰਦਗੀ
ਬਹੁਤ ਵਧੀਆ ਚੱਲ ਰਹੀ ਹੈ ਜੀ ਕਦੀ ਸਟਰਗਲ ਵੀ ਚੱਲਦੀ ਹੈ ਤੇ ਨਾਲ ਇੰਜੋਏ ਵੀ ਕਰੀਦਾ ਸਾਰਾ ਕੁਝ ਚੱਲ ਰਿਹਾ ਵਧੀਆ ਜਾਨੀ ਕਿ
ਵੈਰੀ ਗੁੱਡ ਬਹੁਤ ਵਧੀਆ ਅੱਛਾ ਇਹ ਲਾਈਲਕ ਵਾਲਾ ਕਿੱਸਾ ਕਦੇ ਸੁਣਿਆ ਜ਼ਿੰਦਗੀ ਦੇ ਵਿੱਚ ਕਦੇ ਹੋਇਆ ਕੁਝ ਇਸ ਤਰ੍ਹਾਂ ਦਾ
ਹਾਂਜੀ ਕਿੱਦਾਂ
ਮੈਂ ਕਿਹਾ ਜੀ ਜੋ ਅੱਜ ਦਾ ਸਾਡਾ ਵਿਸ਼ਾ ਹੈ ਲਾਈ ਲਗਤਾ ਆਪਣੇ ਆਲੇ ਦੁਆਲੇ ਤੁਸੀਂ ਕੁਝ ਏਦਾਂ ਦਾ ਵੇਖਦੇ ਹੋ ਤੁਹਾਨੂੰ ਮਹਿਸੂਸ ਹੁੰਦਾ
ਕਾਫੀ ਕੁਝ ਹੁੰਦਾ ਹਾਂਜੀ ਕਈ ਵਾਰੀ ਬੰਦਾ ਸਹੀ ਹੁੰਦਾ ਲਾਈ ਲੱਗ ਜਿਹੜਾ ਆ ਉਹ ਦੂਸਰੇ ਬੰਦੇ ਨੂੰ ਵੀ ਕਈ ਵਾਰੀ ਬਦਨਾਮ ਕਰ ਦਿੰਦਾ ਜਾਂ ਉਹਨਾਂ ਨੂੰ ਨੁਕਸਾਨ ਕਰਾਉਂਦਾ ਕਈ ਵਾਰੀ ਉਹਦਾ ਮਕਸਦ ਇਹ ਨੀ ਹੁੰਦਾ ਉਹ ਹੈਲਪ ਕਰਨੀ ਚਾਹੁੰਦਾ ਹੁੰਦਾ ਦੱਸਣਾ ਚਾਹੁੰਦਾ ਹੁੰਦਾ
ਜੀ
ਉਹ ਲਾਈ ਲੱਗ ਹੋ ਜਾਂਦਾ ਆ ਕਹਿਣ ਦਾ ਮਤਲਬ ਜਿਹੜਾ ਚੁੱਕ ਹੈ ਨਾ ਮਤਲਬ ਚੁੱਕ ਦੇ ਨਾਲ ਹੀ ਜਦੋਂ ਕਿਸੇ ਨੂੰ ਚੁੱਕਣਾ ਆ ਉਹ ਬੇਈਮਾਨੀ ਜਿਹੜਾ ਚੁੱਕ ਜਾਣਾ ਆ ਉਹ ਡਿਪੈਂਡ ਕਰਦਾ ਬੰਦੇ ਦੇ ਸੁਭਾਅ ਤੇ ਉਹਦੀ ਇੰਟੈਲੀਜੈਂਸ ਤੇ ਕਿੰਨਾ ਕੁ ਹੋਣਾ ਆ ਜੇ ਜ਼ਿਆਦਾ ਚੁੱਕ ਹੁੰਦਾ ਫਿਰ ਨਲੈਕੀ ਆ ਉਹਨੂੰ ਕਹਿ ਦਿੰਦੇ ਆਪਾਂ
ਕਹਿਣ
ਦਾ ਮਤਲਬ
ਜੀ ਜੀ ਜੀ
ਹੁਣ ਇੱਕ ਬੰਦਾ ਹੁੰਦਾ ਆ ਉਹਨੂੰ ਜਾਣੀ ਕਿ ਚੁੱਕਦਾ ਨੀ ਹੁੰਦਾ ਉਹ ਜੇ ਦੱਸਦਾ ਹੁੰਦਾ ਵੀ ਏਦਾਂ ਆ ਉਹਨੂੰ ਗੱਲ ਹੋ ਜਾ ਗਈ ਕਈ ਬੰਦੇ ਏਦਾਂ ਦੇ ਹੁੰਦੇ ਆ ਉਹਨੂੰ ਪਤਾ ਹੁੰਦਾ ਆ ਮੈਨੂੰ ਹੁਣ ਕਈ ਵਾਰੀ ਆਪਾਂ ਯਾਰ ਦੋਸਤ ਆ ਜਾਂ ਕਈ ਵਾਰੀ ਸਾਨੂੰ ਪਤਾ ਹੁੰਦਾ ਜੇ ਕੋਈ ਗੱਲ ਕਰਦੇ ਆ ਕੋਈ ਬਿਜ਼ਨਸ ਦੀ ਆਹ ਬੰਦੇ ਨਾਲ ਗੱਲ ਕਰਦੇ ਆ ਇੱਕ ਤਾਂ ਸਾਨੂੰ ਪਤਾ ਹੁੰਦਾ ਵੀ ਇਨ ਰਾਈਟ ਵਿੱਚ ਚੁੱਪ ਹੋ ਜਾਣਾ ਉਹਨੂੰ ਕਹਿਣਾ ਬੰਦਾ ਭਰਾਵਾ ਹਿਸਾਬ ਨਾਲ ਗੱਲ ਕਰੀ ਜਿਸ ਤਰੀ ਨੌਲੇਜ ਲਈ ਤੈਨੂੰ ਦੱਸਿਆ ਆਪਾਂ ਕਹਿਣ ਦਾ ਮਤਲਬ ਕਿਉਂਕਿ ਉਹ ਕਿੱਦਾਂ ਦਾ ਹੁੰਦਾ ਆ
ਜੀ
ਇਹ ਜੀ ਸਾਰੇ ਪਾਸੇ ਇਹ ਕਿੱਦਾਂ ਦਾ ਹੁੰਦਾ ਆ ਉਹਨੂੰ ਕਹਿਣ ਦੀ ਲੋੜ ਨੀ ਪੈਂਦੀ ਉਹ ਆਲਰੇਡੀ ਇੰਟੈਲੀਜੈਂਟ ਆਉਂਦਾ ਉਹਨੂੰ ਪਤਾ ਵੀ ਉਹਨੇ ਇਹ ਗੱਲ ਸੁਣ ਲੈਣੀ ਉਹਨੂੰ ਕੋਈ ਐਕਸ਼ਨ ਆਪਣੇ ਹਿਸਾਬ ਨਾਲ ਲੈਣਾ ਆ
ਬਿਲਕੁਲ
ਕਹਿਣ ਦਾ ਮਤਲਬ
ਬਿਲਕੁਲ
ਕੁਝ ਸਾਡੇ ਸਮਾਜ ਦੇ ਵਿੱਚ ਨਾ ਸਾਨੂੰ ਇਹ ਸਾਡੇ ਅੰਦਰ ਭਰਿਆ ਵੀ ਸਾਡੇ ਵੱਡੇ ਆ ਇਹ ਸਾਡੇ ਬਹੁਤ ਕਲੋਜ਼ ਆ ਇੱਦਾਂ ਨੀ ਹੁੰਦੀ ਵੀ ਜਿਹੜਾ ਬੰਦਾ ਤੁਹਾਡੇ ਬਹੁਤ ਕਲੋਜ਼ ਆ ਹਮੇਸ਼ਾ ਤੁਹਾਡੇ ਨਾਲ ਧੋਖਾ ਨਹੀਂ ਕਰ ਸਕਦਾ ਕਰ ਸਕਦਾ ਆ ਇਹ ਸੋਚ ਕੇ ਚੱਲਣਾ ਚਾਹੀਦਾ ਆ ਤੇ ਤੁਸੀਂ ਹਮੇਸ਼ਾ ਸਹੀ ਡਿਸੀਜਨ ਲੈ ਸਕਦੇ ਆ ਕਹਿਣ ਦਾ ਮਤਲਬ ਕਲੀਅਰਟੀ ਹੋਣੀ ਚਾਹੀਦੀ ਆ ਜੇ ਤੁਸੀਂ ਕਲੀਅਰ ਕਰ ਦਿੱਤਾ ਬੰਦੇ ਨੂੰ ਮੇਰਾ ਸਵਾਲ ਇੱਦਾਂ ਦਾ ਆਇਆ ਕਿਸੇ ਦੀ ਜ਼ਰੂਰਤ ਨੀ ਪੈਣੀ ਤੁਹਾਨੂੰ ਚੁੱਕਣੇ ਦੀ ਦੁਬਾਰਾ ਜੇ ਤੁਸੀਂ ਉਹਨੂੰ ਨਾ ਸ਼ੀਸ਼ਾ ਦਿਖਾ ਲਿਆ ਫਿਰ ਉਹਨੂੰ ਹਮੇਸ਼ਾ ਟਰਾਈ ਕਰਨੀ ਆ ਕਹਿਣ ਦਾ ਮਤਲਬ ਹੁਣ ਭੈਣ ਆ ਭਰਾ ਆ ਜਿੱਦਾਂ ਜਿੱਦਾਂ ਜ਼ਿੰਦਗੀ ਚ ਸਾਡੇ ਜੀ ਆਉਂਦੇ ਆ ਨਿਆਣੇ ਜੰਮਦੇ ਆ ਹਰੇਕ ਦਾ ਆਪਣਾ ਆਪਣਾ ਸੁਭਾਅ ਹੁੰਦਾ
ਸਹੀ ਗੱਲ
ਕਈ ਵਾਰੀ ਮੈਂ ਦੇਖਿਆ ਜਾਣੀ ਕਿ ਮਤਲਬ ਵਾਈਫ ਕਹਿ ਲੋ ਜਾਂ ਮਾਂ ਲੈ ਲੋ ਜਾਂ ਭਰਾ ਲੈ ਲੋ ਉਹ ਦੂਜਿਆਂ ਦੇ ਰਾਹੀਂ ਕਈ ਵਾਰੀ ਆਪਣਾ ਕੰਮ ਕਰਾਉਣ ਲਈ ਉਹ ਚੁੱਕ ਨੀ ਗਿਆ ਜਦੋਂ ਕੰਮ ਹੁੰਦਾ ਚੁੱਕ ਵਾਲਾ ਹੀ ਆ ਕੋਈ ਸ਼ੱਕ ਨੀ ਹੁੰਦੀ
ਸਹੀ ਗੱਲ
ਪਰ ਉੱਥੇ ਮੈਨੂੰ ਦੇਖਣਾ ਪੈਣਾ ਆ ਮਤਲਬ ਹੁੰਦਾ ਆ ਸਾਡੇ ਸਮਾਜ ਦੇ ਮੇਰੇ ਟੱਬਰਾਂ ਚ ਮੈਂ ਦੇਖਿਆ ਆ ਇਹ ਉਹੀ ਆ ਗੱਲ ਹੁੰਦੀ ਵੀ ਆ ਸ਼ਾਇਦ ਗਾਂਹ ਵੀ ਹੋਊਗੀ ਪਰ ਉਹ ਸੁਭਾਅ ਜਿੱਦਾਂ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਮੇਰੀ ਭੈਣ ਨੂੰ ਵੀ ਨਹੀਂ ਇਹ ਬੰਦੇ ਦਾ ਵਾਸ ਤੋਂ ਬਾਹਰ ਆ ਮੇਰੀ ਵਾਈਫ ਨੂੰ ਵੀ ਪਤਾ ਲੱਗ ਗਿਆ ਮੇਰੀ ਮਾਂ ਨੂੰ ਵੀ ਪਤਾ ਲੱਗ ਗਿਆ ਮੇਰੇ ਯਾਰਾਂ ਦੋਸਤਾਂ ਨੂੰ ਪਤਾ ਲੱਗ ਗਿਆ ਵੀ ਨਹੀਂ ਇਹ ਬੰਦਾ ਇੱਦਾਂ ਦਾ ਨੀ ਤੇ ਕਿਸੇ ਦੇ ਦੁਆਰਾ ਲੋਟ ਜੁੱਟ ਨੀ ਪੈਣੇ ਜੇ ਉਹਨਾਂ ਨੂੰ ਮੈਨੂੰ ਪਤਾ ਲੱਗ ਗਿਆ ਮੇਰੀ ਮਾਂ ਨੂੰ ਮੇਰੀ ਵਾਈਫ ਨੂੰ ਸਾਰਿਆਂ ਨੂੰ ਵੀ ਸਾਡਾ ਡੈਡੀ ਵੀ ਇੱਦਾਂ ਹੀ ਆ ਇਹ ਤਾਂ ਅਗਲੇ ਨੇ ਕਰਨਾ ਹੀ ਕੰਮ ਸਾਨੂੰ ਆਪ ਨੂੰ ਜਾਣੀ ਕਿ ਸਾਡੀ ਰਿਸਪੋਨਸੀਬਿਲਟੀ ਜ਼ਿਆਦਾ ਬਣਦੀ ਆ
ਜਿੰਨਾ
ਮਰਜ਼ੀ ਕਰੀ ਜਾਵੇ ਆਪਾਂ ਬਲੇਮ
ਅੱਛਾ ਕਈ ਵਾਰੀ ਏਦਾਂ ਵੀ ਹੁੰਦਾ ਨਾ ਇੰਦਰਜੀਤ ਜੀ ਤੁਸੀਂ ਗੱਲਾਂ ਬਹੁਤ ਸੁਣੀ ਕਰ ਰਹੇ ਹੋ ਕਈ ਵਾਰੀ ਏਦਾਂ ਹੁੰਦਾ ਕਿ ਕੋਈ ਇਨਸਾਨ ਨਾ ਬੜੇ ਦੁੱਖ ਦੇ ਵਿੱਚ ਹੈ ਔਰ ਉਸਨੂੰ ਪਤਾ ਨਹੀਂ ਲੱਗ ਰਿਹਾ ਹੁੰਦਾ ਪਰ ਉਹ ਆਪਣੀ ਗੱਲ ਕਿਸੇ ਨਾਲ ਸ਼ੇਅਰ ਕਰ ਲੈਂਦਾ ਤੇ ਅੱਗੋਂ ਕੋਈ ਗੱਲ ਜਿਹੜੀ ਕਹੀ ਜਾਂਦੀ ਆ ਤਾਂ ਫਿਰ ਉਹ ਕਦੇ ਕਦੇ ਹੁੰਦੀ ਤਾਂ ਹੌਸਲੇ ਦੇ ਲਈ ਆ ਵੀ ਹੌਸਲਾ ਉਹਨੂੰ ਦਿੱਤਾ ਜਾਵੇ ਪਰ ਉਹੀ ਗੱਲਾਂ ਕਈ ਵਾਰੀ ਉਸੇ ਇਨਸਾਨ ਦੇ ਲਈ ਗਲਤ ਵੀ ਸਾਬਿਤ ਹੋ ਜਾਂਦੀਆਂ ਨੇ ਕਿ ਕਈ ਵਾਰੀ ਏਦਾਂ ਹੋ ਜਾਂਦਾ ਕਿ ਉਹ ਉਲਟੀਆਂ ਵੀ ਪੈ ਜਾਂਦੀਆਂ ਨੇ ਜਦੋਂ ਕਈ ਵਾਰੀ ਆਪਾਂ ਸੋਚਦੇ ਹਾਂ ਨਾ ਵੀ ਗੱਲ ਜਿਹੜੀ ਉਹ ਉਲਟੀ ਪੈ ਜਾਂਦੀ ਹੈ ਕਿਉਂਕਿ ਆਪਣੇ ਘਰ ਦੇ ਵਿੱਚ ਕਈ ਵਾਰੀ ਲੜਾਈ ਪੈ ਜਾਂਦੀ ਹੈ ਸੋ ਇਹ ਏਦਾਂ ਨਾ ਹੋਵੇ ਉਹਦੇ ਲਈ ਕੀ ਕਰਨਾ ਚਾਹੀਦਾ ਇਨਸਾਨ ਨੂੰ
ਦੇਖੋ ਜੀ ਜਦੋਂ ਕੋਈ ਸਿਚੁਏਸ਼ਨ ਪਹਿਲਾਂ ਤਾਂ ਸਾਨੂੰ ਪਤਾ ਲੱਗੂ ਅਸੀਂ ਤਾਂ ਉਹਦਾ ਹੱਲ ਕਰਾਂਗੇ ਨਾ ਜੇ ਮੈਨੂੰ ਨਹੀਂ ਪਤਾ ਲੱਗਾ
ਜੀ
ਫਿਰ ਤਾਂ ਕਾਹਲੀ ਖਾ ਲਿਆ ਕੋਈ ਹੋਰ ਬੰਦਾ ਕਰੂਗਾ ਪਹਿਲਾਂ ਸਾਨੂੰ ਉੱਥੇ ਪਹੁੰਚਣਾ ਪੈਣਾ ਵੀ ਕੋਈ ਵੀ ਚੀਜ਼ ਹੁੰਦੀ ਆ ਸਮਾਜ ਦੇ ਵਿੱਚ ਉਹਨੂੰ ਕਿੱਦਾਂ ਲੈਣਾ ਆਪਾਂ ਦੇਖਣਾ ਆ ਨਾ ਉਸ ਤੋਂ ਬਾਅਦ ਫਿਰ ਤੁਸੀਂ ਫਿਗਰ ਆਊਟ ਕਰੋ ਉਹਨੂੰ ਕਲੀਅਰ ਕਰੋ ਵੀ ਗੱਲ ਇਹ ਹੋ ਸਕਦੀ ਨਹੀਂ ਹੋ ਸਕਦੀ ਪਰ ਇੱਕ ਪਰਸਨ ਜ਼ਰੂਰ ਚਾਂਸ ਰੱਖਣਾ ਚਾਹੀਦਾ ਵੀ ਹਾਂ ਮੇਰਾ ਜਿੰਨਾ ਮਰਜ਼ੀ ਕਲੋਜ਼ ਆ ਪਰ ਇੱਕ ਪਰਸਨ ਚਾਂਸ ਇਹ ਹੋ ਸਕਦਾ ਆ ਉਹਨੂੰ ਤਾਂ ਹੰਡਰ ਨਾ ਮੰਨ ਲਓ ਵੀ ਆ 100% ਬੰਦਾ ਗਲਤ ਹੈ ਜਾਂ ਉਹ ਸਹੀ ਆ ਇੱਕ ਪਰਸਨ ਜ਼ਰੂਰ ਗੈਪ ਰੱਖੋ ਫਿਰ ਤੁਸੀਂ ਉਸ ਹਿਸਾਬ ਨਾਲ ਕਰੋ ਉਹਨੂੰ ਸਮਝਾਓ ਵੀ ਇਸ ਹਿਸਾਬ ਨਾਲ ਦੱਸ ਦੇਣਾ ਦੇਖੋ ਜੀ ਜਿਹੜੀ ਜੇ ਤਾਂ ਤੁਸੀਂ ਹੈਗੇ ਸੱਚੇ ਤੇ ਚਾਹੇ 10 ਬੰਦੇ ਬੈਠੇ ਆ
ਜੀ
ਚਾਹੇ 10 ਬੰਦੇ ਬੈਠੇ ਆ ਉਹਨਾਂ ਨੇ ਉਹਨਾਂ ਨੂੰ ਸ਼ਰਮਿੰਦਗੀ ਹੋਣੀ ਆ ਜੇ ਤੁਸੀਂ ਸੱਚੇ ਆ ਪਰ ਜੇ ਮੈਂ ਵੀ ਵਿੱਚ ਰਲ ਗਿਆ ਆ ਤੇ ਜਿੱਧਰ ਮੈਂ ਰਲ ਗਿਆ ਉਹਦਾ ਸਿਰ ਉੱਚਾ ਹੋਣਾ ਇੱਕ ਤਾਂ ਨੀਵਾਂ ਹੋਣਾ, ਮੈਨੂੰ ਆਪਣਾ ਦੇਖਣਾ ਪੈਣਾ ਵੀ ਜੇ ਗੱਲ ਸਹੀ ਕਰਨੀ ਆ ਓਨੈਸਟੀ ਦੇ ਨਾਲ ਉਸ ਚੀਜ਼ ਨੂੰ ਰੱਖਣਾ ਪੈਣਾ ਆ, ਜਿੱਥੇ ਗਲਤੀ ਆ ਗਲਤੀ ਮੰਨੋ ਤੇ ਦੂਜੇ ਦੀ ਆ ਉਹਨੂੰ ਪਿਆਰ ਨਾਲ ਦੱਸਣੀ ਪੈਣੀ ਆ, ਜੇ ਮੇਰੀ ਮਦਰ ਆ ਵਾਈਫ ਆ ਜਿੰਨਾ ਕਲੋਜ਼ ਰਿਸ਼ਤਾ ਪੱਲਾ ਸਾਰੇ ਨੂੰ ਪਿਆਰ ਨਾਲ ਦੱਸਣਾ ਚਾਹੀਦਾ ਨਾ, ਵੀ ਆ ਏਦਾਂ ਆ ਵੀ ਏਦਾਂ ਨੀ ਹੁੰਦੀ ਹੁੰਦੀ, ਉਹਨੂੰ ਪੱਲਾ ਨੂੰ ਦੱਸਣਾ ਪੈਣਾ ਚਾਹੇ ਸ਼ਬਦਾਂ ਨਾਲ ਦੱਸੋ ਚਾਹੇ ਬੋਡੀ ਲੈਂਗੁਏਜ ਨਾਲ ਦੱਸੋ ਚਾਹੇ ਦਿਮਾਗ ਨਾਲ ਦੱਸੋ ਚਾਹੇ ਕੋਈ ਐਕਸ਼ਨ ਕਰਕੇ ਦੱਸੋ, ਉਹਨੂੰ ਰਿਅਲਾਈਜ਼ ਕਰਾਉਣਾ ਪੈਣਾ ਵੀ ਨਹੀਂ ਜਿਹੜੀ ਸਹੀ ਆ ਉਹ ਆਹ ਚੀਜ਼ ਆ, ਇੱਦਾਂ ਦਾ ਕੰਮ ਚੰਗਾ ਨੀ ਲੱਗਦਾ ਜਾਣੀ
ਬਿਲਕੁਲ
ਦੁਬਾਰਾ ਵੀ ਨਹੀਂ ਕਰੂਗਾ।
ਬਹੁਤ ਵਧੀਆ ਵਿਚਾਰ ਤੁਸੀਂ ਦਿੱਤੇ ਨੇ ਔਰ ਵਾਕਈ ਜ਼ਿੰਦਗੀ ਦੇ ਬੜੇ ਸਾਰੇ ਮਸਲੇ ਨੇ, ਮੈਨੂੰ ਲੱਗਦਾ ਕਿ ਅਗਰ ਅਸੀਂ ਇਹਨਾਂ ਗੱਲਾਂ ਦੇ ਵੱਲ ਧਿਆਨ ਦੇ ਲਈਏ ਨਾ ਤੇ ਉਹ ਹੱਲ ਹੋ ਸਕਦੇ ਨੇ, ਪੋਸੀਬਲ ਹੋ ਸਕਦੇ ਨੇ। ਇੱਕ ਸਹੀ ਸੋਚ ਨੂੰ ਲੈ ਕੇ ਚੱਲਣਾ, ਇੱਕ ਵਧੀਆ ਸੋਚ ਜਿਹੜੀ ਆ ਮੇਰੇ ਖਿਆਲ ਨਾਲ ਇਹੋ ਜਿਹੀਆਂ ਗੱਲਾਂ ਨੂੰ ਸਮਝ ਲੈਣਾ ਜ਼ਿੰਦਗੀ ਜਿਹੜੀ ਆ ਸੁਖਾਲੀ ਬਣਾ ਦਿੰਦੀ ਆ। ਬਹੁਤ ਵਧੀਆ ਵਿਚਾਰ ਇੰਦਰਜੀਤ ਜੀ, ਜਾਂਦੇ ਜਾਂਦੇ ਕੁਝ ਹੋਰ ਕਹਿਣਾ ਚਾਹੁੰਦੇ ਹੋ?
ਆਖਰੀ ਪੁਆਇੰਟ ਮੈਂ ਦੱਸਦਾ, ਜ਼ਿੰਦਗੀ ਚ ਜਦੋਂ ਵੀ ਧੋਖਾ ਬੰਦਾ ਖਾਂਦਾ ਨਾ, ਉਸ ਤੋਂ ਖਾਂਦਾ ਜਿਹੜਾ ਸਭ ਤੋਂ ਕਲੋਜ਼ ਹੁੰਦਾ, ਬਗਾਨੇ ਤੋਂ ਕਦੇ ਨੀ ਧੋਖਾ ਆਪਾਂ ਖਾ ਸਕਦੇ ਨਾ ਡਰ ਹੁੰਦਾ ਇੰਨਾ,
ਹਮੇਸ਼ਾ
ਧੋਖਾ ਨੂੰ ਕਹਿੰਦਾ ਜਾਂਦਾ ਜਿਹੜਾ ਸਾਡਾ ਕਲੋਜ਼ ਹੋਊਗਾ ਸਾਨੂੰ ਜਾਣਦਾ ਆ, ਇਸ ਕਰਕੇ ਜਿਹੜਾ ਸਾਨੂੰ ਜਾਣਦਾ ਆ ਕਲੋਜ਼ ਆ ਉਹਦੇ ਤੇ ਵੀ ਸਾਨੂੰ ਜਾਣੀ ਕਿ ਰੱਖਣਾ ਪੈਣਾ ਵੀ ਹਾਂ ਇਹ ਹੋ ਸਕਦਾ ਨਹੀਂ ਹੋ ਸਕਦਾ, ਕਦੀ ਇੱਦਾਂ ਨਾ ਕੋਈ ਨਹੀਂ ਵੀ ਇਹ ਹੋ ਹੀ ਨੀ ਸਕਦਾ, ਕਿਉਂਕਿ ਕਲੋਜ਼ ਵਾਲਾ ਬੰਦਾ ਤੁਹਾਨੂੰ ਕਈ ਵਾਰੀ ਵਰਤਦਾ ਮੋਢੇ ਤੇ ਚਲਾ ਕੇ, ਉਹਨੂੰ ਪਤਾ ਆ ਵੀ ਨਹੀਂ ਇਹਦਾ ਸਵਾਜ ਤਾਂ ਇਹਨੂੰ ਮੰਨਣੀ ਨੀ ਹੈਗੀ, ਮੇਰਾ ਪੁਆਇੰਟ ਜਿਹੜਾ ਮੈਂ ਦੱਸਣਾ ਚਾਹੁੰਦਾ ਉਹ ਸਾਰੇ ਆ ਜਾਂਦੇ ਆ, ਚਾਹੇ ਕਲੋਜ਼ ਦੋਸਤ ਆ ਚਾਹੇ ਕਲੋਜ਼ ਰਿਸ਼ਤਾ ਕੋਈ ਵੀ, ਉਦੋਂ ਫਿਰ ਆਪਾਂ ਪ੍ਰੋਬਲਮ, ਕਿਉਂਕਿ ਪਤਾ ਨੀ ਹੁੰਦਾ ਨਾ ਬੰਦੇ ਦਾ ਸੁਭਾਅ ਦਾ, ਪੈਸਾ ਆ ਜਾਇਦਾਦ ਆ, ਕਿਸੇ ਚ ਈਗੋ ਜ਼ਿਆਦਾ ਹੁੰਦੀ, ਕਿਸੇ ਨੂੰ ਪੈਸੇ ਨਾਲ ਪਿਆਰ ਹੁੰਦਾ, ਕਿਸੇ ਨੂੰ ਜੈਲਸ ਹੁੰਦੀ ਆ, ਉਹ ਕਿਤੇ ਨਾ ਕਿਤੇ ਵਰਤ ਸਕਦਾ ਆ। ਮੈਂ ਤਾਂ ਦੇਖਿਆ ਆ ਵੀ ਇੱਥੇ ਮਾਵਾਂ ਨੇ ਪੁੱਤ ਵੀ ਵਰਤੇ ਆ, ਸ਼ਾਇਦ ਮੈਂ ਗਲਤ ਆ, ਤੇ ਜਨਾਨੀਆਂ ਨੇ ਬੰਦੇ ਵੀ ਵਰਤੇ ਆ, ਕਹਿਣ ਦਾ ਮਤਲਬ ਮੈਂ ਦੇਖਿਆ ਆ, ਤਾਂ ਮੈਂ ਗੱਲ ਕਰਦਾ ਇਹ ਸਾਰੇ ਪਾਸੇ ਆਪ ਨੂੰ ਇੰਟੈਲੀਜੈਂਟ ਹੋਣਾ ਪੈਣਾ ਸਾਨੂੰ। ਥੈਂਕ ਯੂ, ਸਤਿ ਸ਼੍ਰੀ ਅਕਾਲ।
ਬਿਲਕੁਲ, ਬਹੁਤ ਵਧੀਆ ਵਿਚਾਰ ਜੀ, ਸ਼ੁਕਰੀਆ ਕਾਲ ਕਰਨ ਦੇ ਲਈ, ਥੈਂਕ ਯੂ ਸੋ ਮਚ। ਸੋ 10 ਕੁ ਮਿੰਟ ਹੋਰ ਨੇ ਦੋਸਤੋ, ਅਗਰ ਤੁਹਾਡੇ ਕੋਲ ਵੀ ਕੋਈ ਗੱਲਬਾਤ ਹੈ ਤੁਸੀਂ ਵੀ ਸ਼ੇਅਰ ਕਰ ਸਕਦੇ ਹੋ। ਪ੍ਰੋਗਰਾਮ ਹੈ ਇਸ ਵਕਤ ਰੰਗਲੇ ਬੋਲ ਚੱਲ ਰਿਹਾ ਹੈ, ਵਿਸ਼ਾ ਹੈ ਜੀ ਲਾਈ ਲਗਤਾ ਜਾਂ ਚੁੱਕ ਕਹਿ ਸਕਦੇ ਹੋ ਤੁਸੀਂ, ਔਰ ਚੁਗਲੀ ਕਹਿ ਸਕਦੇ ਹੋ, ਚੁਗਲੀ ਦੇ ਨਾਲ ਚੁੱਕ ਦੇ ਨਾਲ ਜਿਹੜੇ ਰਿਸ਼ਤੇ ਨੇ ਉਹ ਕਈ ਵਾਰੀ ਬਿਲਕੁਲ ਸਾਡੇ ਬੜੇ ਪਿਆਰੇ ਬੜੇ ਆਪਣੇ ਰਿਸ਼ਤੇ ਜਿਨ੍ਹਾਂ ਨੂੰ ਅਸੀਂ ਬੜਾ ਪਿਆਰ ਕਰਦੇ ਹਾਂ ਉਹ ਦੂਰ ਹੋ ਜਾਂਦੇ ਨੇ ਅਸੀਂ ਥੋੜੀ ਜਿਹੀ ਨਾ ਸਮਝੀ ਦੇ ਕਰਕੇ। ਵੈਸੇ ਜੇ ਅਸੀਂ ਪਤੀ ਪਤਨੀ ਦੇ ਰਿਸ਼ਤੇ ਦੀ ਗੱਲ ਕਰੀਏ, ਕਈ ਵਾਰੀ ਮਨ ਮੁਟਾਵ ਕਾਰਨ ਇੱਦਾਂ ਵੀ ਹੋ ਜਾਂਦਾ ਕਿ ਸਮਾਂ ਰਹਿੰਦਿਆਂ ਜੇਕਰ ਹੱਲ ਨਾ ਲੱਭਿਆ ਜਾਵੇ ਤਾਂ ਦੋਵਾਂ ਦੇ ਵਿੱਚ ਮਨ ਮੁਟਾਵ ਰਹਿੰਦਿਆਂ ਬੋਲਚਾਲ ਵੀ ਬੰਦ ਹੋ ਜਾਂਦੀ ਹੈ, ਔਰ ਦਿਲ ਦੀ ਗੱਲ ਵਿੱਚ ਹੀ ਰੱਖਣ ਦੇ ਨਾਲ ਕਈ ਵਾਰੀ ਇੱਦਾਂ ਵੀ ਹੋ ਹੁੰਦਾ ਕਿ ਦੋਵੇਂ ਜੀ ਨਾ ਆਪਣੇ ਅੰਦਰ। ਸੋ ਸਿਰਫ ਪਤੀ ਪਤਨੀ ਹੀ ਨਹੀਂ ਬਲਕਿ ਕੋਈ ਵੀ ਰਿਸ਼ਤਾ ਅਗਰ ਹੈਗਾ ਤਾਂ ਉਹਦੇ ਵਿੱਚ ਇੱਕ ਘੁੱਟਣ ਜਿਹੀ ਮਹਿਸੂਸ ਇਨਸਾਨ ਕਰਨ ਲੱਗ ਪੈਂਦਾ ਜੋ ਕਿ ਬਹੁਤ ਨੁਕਸਾਨਦਾਇਕ ਹੈ, ਔਰ ਕਈ ਵਾਰੀ ਘਰ ਦੀ ਬਰਬਾਦੀ ਦਾ ਕਾਰਨ ਵੀ ਉਹ ਘੁੱਟਣ ਹੀ ਬਣਦੀ ਹੈ। ਸੋ ਦੂਰੀਆਂ ਕਿਤੇ ਨਾ ਕਿਤੇ ਵੱਧ ਜਾਂਦੀਆਂ ਨੇ, ਮਨਾਂ ਦੇ ਅੰਦਰ ਗਲਤ ਫਹਿਮੀਆਂ ਘਰ ਕਰ ਜਾਂਦੀਆਂ ਨੇ। ਕਹਿੰਦੇ ਜੋ ਵਿਸ਼ਵਾਸ ਹੈ ਨਾ ਕਿਸੇ ਵੀ ਰਿਸ਼ਤੇ ਦੀ ਖੂਬਸੂਰਤੀ ਦਾ ਆਧਾਰ ਹੁੰਦੇ ਨੇ, ਔਰ ਉਹ ਜੇ ਡਗਮਗਾ ਗਿਆ ਤੇ ਰਿਸ਼ਤਾ ਜਿਹੜਾ ਟੁੱਟ ਸਕਦਾ। ਸ਼ੱਕ ਕਹਿੰਦੇ ਨੇ ਕਿ ਸ਼ੱਕ ਦਾ ਜਿਹੜਾ ਰੋਗ ਹੈ ਨਾ ਉਹ ਆਪਣੀ ਹੋਂਦ ਨੂੰ ਪ੍ਰਗਟਾਉਂਦਾ ਹੈ, ਲੱਗਦਾ ਜਿੱਦਾਂ ਨੈਗੇਟਿਵ ਥੋਟਸ ਹੁੰਦੇ ਨੇ ਉਹ ਸਾਡੇ ਵਿੱਚ ਇੱਕ ਜਨਮ ਲੈਣ ਲੱਗ ਪੈਂਦੇ ਨੇ ਜੋ ਰਿਸ਼ਤਿਆਂ ਨੂੰ ਕਿਤੇ ਨਾ ਕਿਤੇ ਤਾਰ ਤਾਰ ਕਰ ਦਿੰਦੇ ਨੇ। ਕਿਸੇ ਸਿਆਣੇ ਨੇ ਸੱਚ ਹੀ ਕਿਹਾ ਕਿ ਸ਼ੱਕ ਸੇ ਹੀ ਅਕਸਰ ਖਤਮ ਹੋ ਜਾਤੇ ਹੈ ਕੁਛ ਰਿਸ਼ਤੇ, ਸ਼ੱਕ ਸੇ ਹੀ ਅਕਸਰ ਖਤਮ ਹੋ ਜਾਤੇ ਹੈ ਕੁਛ ਰਿਸ਼ਤੇ, ਕਸੂਰ ਹਰ ਬਾਰ ਗਲਤੀਆਂ ਕਾ ਨਹੀਂ ਹੋਤਾ। سب پروگرام رنگلی بول جی. بالکل تھوڑا جا سما اس وقت رہ گیا ہے اور بالکل جی آج جی گل بات ہے وہ کر رہے ہیں لائی لگتا دے اتنے یعنی کہ کسی دیا گلوں کے بچ آ جانا اور آ کے اپنی زندگی کے بڑے خوبصورت جڑے پل ہوندے نے خوبصورت رشتے ہوندے نے کئی باری اسوں تو وانجے رہ جانے وربے رہ جانے صرف تے صرف لائی لگتا دے کر کے یا کسی دیا گلوں کے بچ آ کے. تے گرمیت سنگھ پھلر جی کہندے بہت ہی ودیا کمنٹس جڑے نے وہ آ رہے نے سارے تمام سننے والے دے والوں کہندے ویری گڈ ٹاپک سندیپ جی بہت شکریہ کویت تو تسی جڑے سارے نال. راج سنگھ جی بھی اس وقت سان پا رہے نے امریکہ تو بھی بالکل جڑ چکے نے جی تھینک یو سو مچ بہت شکریہ. گرند پال سنگھ جی بھی سان پا چکے نے جی جی یہ کہندے نے ایک ریکویسٹ ہے کہندے پلیز آسک دا نیم آف کالر سم ڈونٹ ٹیل اونلی نیو لسنرز ڈونٹ نو ہو از کالنگ. سو بالکل یہ تو اسی بھی بینتی کرتے ہوں کہ جہے بھی سروتے سانو کال کرتے ہیں اپنا نام اپنی جگہ کا نام ضرور پہلے دس دیا کرو پھر گل بات شروع کریا کرو کیونکہ بہت ضروری ہوں پتہ لگتا ہے کہ بچار کتوں نے کنہ دے نے. تھینک یو سو مچ گرویندر جی تسی بھی ریکویسٹ کیتی اور کہندے نے بڑی بھیانک بیماری ہے جی کہ لوکی اپنی نہیں سنتے دوسریاں دی زیادہ سنتے نے پتہ نہیں کیوں پر انہوں نے کیا ہے کہ سنو تو سب دی پر کرو اپنی مرضی. تو بالکل جی دوستو یہ گل واقعی سچ ہے کہ زندگی دے وچ جڑے رشتے نے انہاں نوں جیکر اسی برقرار رکھنا ہے پاویں ساڈے مناں دے وچ بہت ساری اتھل پتھل دا کارن اسی بنا سوچے سمجھے لوکاں دے پیچھے لگ جاندے ہاں اور کہندے نے کہ ہنیرا ہووے جا چانن ہووے اس دے نال کوئی فرق نہیں پیندا اصل گل جڑی ہے صرف اے ہے کہ ساڈے اندر کنی روشنی ہے اس لیے خود تے وشواس رکھدے ہوئے اپنے وچاراں دے اتے اپنے وچاراں دے آدھار دے اتے اپنی زندگی دے فیصلے لو تاں ہی اسی زندگی دے خوبصورت پلاں دا آنند لیندے ہوئے ترقی دیاں منزلاں نوں پراپت کر سکدے ہاں. اور یہ ضرور سانو یاد رکھنا چاہیے کہ چنگے کردار اور چنگی سوچ والے لوگ جڑے نے نا وہ ہمیشہ یاد رہندے نے تے دوسریاں دے دلاں دے وچ وی تے شبداں دے وچ وی.
ہو رات نیریاں دے سینے ہنو پاڑ کے کھڑ سورجاں دے مورے مچھا چاڑ کے پاڑ کے تھڑ سور جاندے مورے مچھا چاڑ کے بندے سور میں گرا کے گل بات جاندے آو بڑے جگرے
ਮੈਂ ਮਾਫੀ ਚਾਹੂੰਗੀ ਅੱਜ ਤਮਾਮ ਉਹਨਾਂ ਸਰੋਤਿਆਂ ਤੋਂ ਜਿਨ੍ਹਾਂ ਨੇ ਅੱਜ ਫਰਮਾਇਸ਼ ਭੇਜੀ ਸੀ, ਪਰ ਕੱਲ ਆਪਾਂ ਤੁਹਾਡੀਆਂ ਫਰਮਾਇਸ਼ਾਂ ਜ਼ਰੂਰ ਪੂਰੀ ਕਰਾਂਗੇ ਜੀ, ਪ੍ਰੋਗਰਾਮ ਦੇ ਵਿੱਚ ਗੀਤ ਲਗਾਵਾਂਗੇ। ਬਸ ਇਸੇ ਤਰ੍ਹਾਂ ਤੁਸੀਂ ਆਨੰਦ ਮਾਣਦੇ ਜਾਣਾ ਰੇਡੀਓ ਚੰਨ ਪਰਦੇਸੀ ਤੇ ਪ੍ਰੋਗਰਾਮ ਰੰਗਲੇ ਬੋਲ। ਜਿੰਨੇ ਵੀ ਤਮਾਮ ਸੁਣਨ ਵਾਲੇ ਸਰੋਤੇ ਇਸ ਵਕਤ ਜੁੜੇ, ਜਿਨ੍ਹਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ, ਜਾਂਦੇ ਜਾਂਦੇ ਪਾਲ ਜੀ ਕਹਿੰਦੇ ਅੱਜ ਦਾ ਵਿਸ਼ਾ ਬਹੁਤ ਵਧੀਆ ਔਰ ਸਰੋਤਿਆਂ ਨੇ ਬਹੁਤ ਵਧੀਆ ਆਪੋ ਆਪਣੇ ਵਿਚਾਰ ਪੇਸ਼ ਕੀਤੇ ਨੇ। ਇੱਕ ਸ਼ੇਰ ਵੀ ਅੱਜ ਕਰਦੇ ਨੇ ਕਿ ਬਣ ਜਾਤੇ ਹੈ ਸਭ ਆਪਣੇ ਜਬ ਜਬ ਪਾਸ ਹੋਤਾ ਹੈ, ਟੂਟ ਜਾਤਾ ਹੈ ਲਾਈ ਲਗਤਾ ਸੇ ਜੋ ਰਿਸ਼ਤਾ ਖਾਸ ਹੋਤਾ ਹੈ। ਜੀ ਬਿਲਕੁਲ, ਔਰ ਮੇਰਾ ਵੀ ਇਹੀ ਮੰਨਣਾ ਹੈ ਕਿ ਸਭ ਨੂੰ ਆਪੋ ਆਪਣੀ ਸੋਚ ਦੇ ਨਾਲ ਹੀ ਜ਼ਿੰਦਗੀ ਨੂੰ ਬਤੀਤ ਕਰਨਾ ਚਾਹੀਦਾ ਹੈ। ਕਦੇ ਵੀ ਕਿਸੇ ਦੇ ਪਿੱਛੇ ਲੱਗ ਕੇ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਸਾਨੂੰ ਜਿਹਦੇ ਨਾਲ ਸਾਡੇ ਆਪਣੇ ਸਾਡੇ ਖੁਦ ਦੇ ਜਿਹੜੇ ਬਹੁਤ ਕਰੀਬੀ ਰਿਸ਼ਤੇ ਨੇ ਉਹ ਦੂਰ ਹੋਣ। ਸੋ ਆਪਣੀ ਸੋਚ ਦੇ ਨਾਲ, ਆਪਣੀ ਸਮਝ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਹੋਰ ਵੀ ਨਿਖਾਰੀਏ, ਹੋਰ ਵੀ ਪਿਆਰ ਦਈਏ, ਹੋਰ ਵੀ ਵਧੀਏ ਫੁੱਲੀਏ, ਔਰ ਇਹ ਰਿਸ਼ਤਿਆਂ ਤੋਂ ਬਿਨਾਂ ਜ਼ਿੰਦਗੀ ਜਿਹੜੀ ਆ ਬੇਰੰਗ ਹੋ ਜਾਂਦੀ ਹੈ। ਸੋ ਇਹਦੇ ਵਿੱਚ ਖੂਬਸੂਰਤੀ ਦੇ ਰੰਗ ਜਿਹੜੇ ਨੇ ਉਹ ਭਰਨ ਦੇ ਲਈ ਬਸ ਇਹ ਹੈ ਕਿ ਪਿਆਰ ਜਿਹੜਾ ਇਹਨਾਂ ਰਿਸ਼ਤਿਆਂ ਦੇ ਵਿੱਚ ਵੱਧ ਤੋਂ ਵੱਧ ਹੋਵੇ, ਔਰ ਇੱਕ ਦੂਜੇ ਦਾ ਅਮਾਨ, ਇੱਕ ਦੂਜੇ ਦੀ ਇੱਜ਼ਤ ਸਤਿਕਾਰ ਦੇ ਵਿੱਚ ਵਾਧਾ ਹੋਵੇ। ਕਿਸੇ ਨੂੰ ਵੀ ਕਿਸੇ ਤੋਂ ਘੱਟ ਨਾ ਸਮਝੀਏ, ਨੀਵਾਂ ਨਾ ਸਮਝੀਏ, ਸਭ ਇੱਕੋ ਬਰਾਬਰ ਸਮਝੀਏ ਸਭ ਨੂੰ। ਮੈਨੂੰ ਲੱਗਦਾ ਕਿ ਜ਼ਿੰਦਗੀ ਬੜੀ ਬਿਹਤਰ ਹੋ ਸਕਦੀ ਹੈ। ਬਾਕੀ ਤੁਸੀਂ ਸਾਰੇ ਬੜੇ ਸਮਝਦਾਰ ਹੋ ਔਰ ਇੰਨੇ ਸੋਹਣੇ ਅੱਜ ਵਿਚਾਰ ਪੇਸ਼ ਕੀਤੇ, ਬੜਾ ਚੰਗਾ ਲੱਗਿਆ। ਥੈਂਕ ਯੂ ਸੋ ਮਚ। ਵਿਸ਼ੇ ਅਸੀਂ ਲੈ ਕੇ ਆਉਂਦੇ ਹਾਂ, ਉਹਨਾਂ ਤੇ ਤੁਸੀਂ ਆਪਣੇ ਵਿਚਾਰ ਜਦੋਂ ਸ਼ੇਅਰ ਕਰਦੇ ਹੋ। ਥੈਂਕ ਯੂ ਜੀ। ਸੋ ਅੱਜ ਦੇ ਲਈ ਨਹੀਂ ਕਬੂਲ ਕਰਨਾ, ਹੁਣ ਮੈਨੂੰ ਸੰਦੀਪ ਕੌਰ ਨੂੰ ਦਿਓ ਇਜਾਜ਼ਤ। ਰੱਖਿਓ ਆਪਣਾ ਤੇ ਆਪਣਿਆਂ ਦਾ ਬਹੁਤ ਸਾਰਾ ਖਿਆਲ।
ਤੇਰੇ ਪੱਗ ਦਾ ਰੰਗ ਬਹੁਤ ਸੋਹਣਾ,
ਕੇਸਰੀ ਸ਼ੀਤਾਂ ਦਾ ਰੰਗ ਹੁੰਦਾ ਨਾ,
ਤੂੰ ਤੇ ਆਪਣਾ ਰੰਗ ਚੁਣ ਲਿਆ ਸ਼ਿਵੇ, ਮੈਂ ਕਿਹੜਾ ਰੰਗ ਪਾਵਾਂ।
ਵੇ ਰੰਗ ਮਹਿੰਦੀ ਦਾ ਫਿੱਕੜਾ।